ਬਿਚਵਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ
ਕਰੋ ਆਪਣੋ ਬਾਰ ਉਪਦੇਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੇਵ ਸ੍ਰੀ ਲੰਕਾ ਦੇ ਅੰਦਰ ਰਾਜੇ ਸ਼ਿਵਨਾਲ ਦੇ ਪਾਸ ਪਹੁੰਚੇ ਹੋਏ ਨੇ ਕੱਲ ਗੁਰੂ ਨਾਨਕ ਸਾਹਿਬ ਦੇ ਪਰਬ ਕੀਤੇ ਪਦਮਣੀ ਜਾਤੀ ਦੀਆਂ ਇਸਤਰੀਆਂ ਭੇਜ ਕੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਕੇ ਸਤਿਗੁਰਾਂ ਦੇ ਪਾਸੋਂ ਉਪਦੇਸ਼ ਦੀ ਪੁੱਛ ਕੀਤੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਿਵਨਾਮ ਰਾਜੇ ਨੂੰ ਉਪਦੇਸ਼ ਦੇ ਰਹੇ ਹਨ। ਮਹਾਰਾਜ ਕਹਿੰਦੇ ਕਹਿਣ ਲੱਗਾ ਮਹਾਰਾਜ ਆਪਣਾ ਸ੍ਰੇਸ਼ਟ ਉਪਦੇਸ਼ ਜਿਹੜਾ ਮੈਨੂੰ ਦੇਣਾ ਕਰੋ ਜਿਸ ਕਰਕੇ ਜਿਹੜੇ ਸੰਸਾਰ ਦੇ ਜੰਮਣ ਤੇ ਮਰਨ ਦੇ ਕਲੇਸ਼ ਇਹ ਮਿਟ ਜਾਣ।
ਉਪਦੇਸ਼ ਤੋਂ ਕਰੋ ਕਿਰਤਾਰਥ
ਮੇਰਾ ਜਿਹੜਾ ਸਾਰਾ ਦੇਸ਼ ਹੈ ਇਸ ਨੂੰ ਆਪ ਨਿਹਾਲ ਕਰ ਦਿਓ।
ਚਰਨ ਮੈਂ ਚਤੁਰ ਪਦਾਰਥ
ਆਪ ਜੀ ਦੇ ਬਚਨਾਂ ਦੇ ਅੰਦਰ ਹੀ ਚਾਰ ਪਦਾਰਥ ਨੇ ਧਰਮ ਦੀ ਪ੍ਰਾਪਤੀ ਪਦਾਰਥਾਂ ਦੀ ਪ੍ਰਾਪਤੀ ਤੇ ਇਸੇ ਤਰ੍ਹਾਂ ਕਾਮਨਾ ਦੀ ਪ੍ਰਾਪਤੀ ਮੁਕਤੀ ਦੀ ਪਦਾਰਥ ਪ੍ਰਾਪਤੀ ਇਹ ਚਾਰ ਤਰ੍ਹਾਂ ਦੇ ਪਦਾਰਥ ਆਪ ਜੀ ਦੇ ਬਚਨਾਂ ਦੇ ਵਿੱਚ ਹੀ ਹਨ।
ਇਸ ਪ੍ਰਕਾਰ ਕੀ ਬੇਨਤੀ ਸੁਣ ਕੇ
ਇਸ ਤਰ੍ਹਾਂ ਦੇ ਸਾਧ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਨਤੀ ਸੁਣ ਕੇ ਦਿਆਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਆਪਣਾ ਬਿਰਧ ਪਰਣ ਜਿਹੜਾ ਉਸਨੂੰ ਵਿਚਾਰ ਕੇ
ਮਨ ਕੋ ਰੋਕ ਨਿਰਮਲ ਕਰਨਾ।
ਮਹਾਰਾਜ ਕਹਿੰਦੇ ਸ਼ਿਵਨਾਮ ਜਿਹੜਾ ਮਨ ਨੂੰ ਰੋਕਣਾ ਵਿਸ਼ਿਆਂ ਵੱਲੋਂ ਤੇ ਇਸ ਨੂੰ ਉੱਜਲ ਪਵਿੱਤਰ ਕਰਨਾ ਹੈ ਬਸ ਇਹੀ ਸੰਸਾਰ ਦੇ ਜੰਮਣ ਤੇ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਦਾ ਯਤਨ ਹੈ। ਮਹਾਰਾਜ ਕਹਿੰਦੇ ਇਸ ਦੀਆਂ ਦੋ ਵਿਧੀਆਂ ਢੰਗ ਤਰੀਕੇ ਹਨ
ਸੰਤ ਪ੍ਰਭਾਗ ਦੱਸੋ
ਤੇ ਚਾਰੇ ਵੇਦ ਵੀ ਕਹਿੰਦੇ ਤੇ ਸੰਤ ਲੋਕ ਵੀ ਇਸ ਗੱਲ ਦੇ ਤਾਂ ਹੀ ਕਹਿੰਦੇ ਨੇ
ਹੋਵੇ ਤੁਝ ਪਾਸ ਸੁਖਾਰੋ
ਜਿਹੜਾ ਯਤਨ ਸਾਧਨ ਤੇਰੇ ਪਾਸੋਂ ਸੁਖਾਲਾ ਹੋ ਜਾਵੇ
ਉਹ ਕਰੀਏ ਨੇਕੇ ਨਿਰਧਾਰੋ
ਤੇ ਉਸਦੇ ਤਾਂ ਹੀ ਨੇਕੇ ਚੰਗੀ ਤਰ੍ਹਾਂ ਚ ਨਿਸ਼ਚੇ ਕਰਕੇ ਤੂੰ ਕਰ ਲਵੇਂ
ਸ਼ਿਵ ਨਾਲ ਬੰਦ ਦਵਾਏ ਹੱਥਾਂ
ਸੁਣ ਕੇ ਸਾਧ ਸੰਗ ਜੀ ਸ਼ਿਵ ਨਾਲ ਰਾਜੇ ਨੇ ਦੋਵੇਂ ਹੱਥ ਜੋੜੇ
ਚਰਨ ਕਮਲ ਪਰ ਧਰ ਕਰ ਮਾਥਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖ ਕੇ
ਕਹੇ ਉਪਾਈ
ਸੱਜੇ ਪਾਤਸ਼ਾਹ ਜਿਹੜੇ ਜੋ ਦੋ ਤਰ੍ਹਾਂ ਦੇ ਤੁਸੀਂ ਢੰਗ ਦੱਸੇ ਨੇ ਜੰਮਣ ਤੇ ਮਰਨ ਨੂੰ ਮੇਟਣ ਲਈ
ਕਰਬ ਥਾਲ ਸੋ ਦਿਓ ਸੁਣਾਈ
ਤੇ ਇਹਨਾਂ ਨੂੰ ਖੋਲ ਕੇ ਸੱਚੇ ਪਾਤਸ਼ਾਹ ਆਪ ਮੇਰੇ ਤੇ ਸੁਣਾ ਦਿਓ
ਤੂੰ ਰਾਜਨ ਜੋ ਦੁਆ ਪ੍ਰਕਾਰਾ
ਮਹਾਰਾਜ ਕਹਿੰਦੇ ਹੇ ਸ਼ਿਵਨਾਮ ਰਾਜਾ ਜੋ ਦੋ ਢੰਗ ਹਨ
ਚਿਰਤ ਹੋ ਕਰ ਵਿਸਥਾਰਾ
ਤੇ ਚੰਗੀ ਤਰ੍ਹਾਂ ਉਹਨਾਂ ਦਾ ਵਿਸਥਾਰ ਫੈਲਾ ਕਰਕੇ ਖੋਲ ਕੇ ਤੈਨੂੰ ਦੱਸਦੇ ਹਾਂ
ਕਸ਼ਟ ਜੋਗੀ ਇੱਕ ਭਗਤ ਜੋਗ ਸੋਨਾ
ਇੱਕ ਦਾ ਨਾਮ ਕਸ਼ਟ ਜੋਗ ਹੈ ਤੇ ਕਸ਼ਟ ਕੀ ਦੁੱਖ ਦੇ ਨਾਲ ਜੁੜਨਾ ਹੱਟ ਨਾਲ ਜੁੜਨਾ ਹੱਟ ਜੋਗ ਵੀ ਕਹਿੰਦੇ ਨੇ ਤੇ ਦੂਜਾ ਹੈ ਭਗਤੀ ਕਰਦਿਆਂ ਵਾਹਿਗੁਰੂ ਦੇ ਅੰਦਰ ਜੁੜਨਾ ਇਸ ਨੂੰ ਭਗਤ ਜੋਗ ਕਹਿੰਦੇ ਨੇ
ਇੱਕ ਇਨ ਦੋਨੋ ਤੇ ਹੋਇਆ ਨਿਰਮਲ ਤਾਨਾ
ਮਹਾਰਾਜ ਕਹਿੰਦੇ ਨਾ ਦੋਹਾਂ ਦੇ ਨਾਲ ਜਿਹੜਾ ਸਰੀਰ ਹੈ ਤੇ ਨਿਰਮਲ ਉੱਜਲ ਹੋ ਜਾਂਦਾ ਹੈ ਮਨ ਵੀ ਉੱਜਲ ਹੋ ਜਾਂਦਾ
ਪ੍ਰਥਮ ਕਸ਼ਟੀ ਜੋ ਜੋਗ ਬਖਾਨਾ
ਤੇ ਪਹਿਲਾਂ ਜਿਹੜਾ ਸਾਧ ਸੰਗ ਜੀ ਕਸ਼ਟ ਜੋਗ ਕਿਹਾ ਹੈ
ਅਸ਼ਟ ਆਂਗੀ ਤਾਂ ਕੇ ਸੁਨ ਬਖਾਨਾ
ਤੇ ਮਹਾਰਾਜ ਕਹਿੰਦੇ ਇਸ ਦੇ ਅੱਠ ਅੰਗ ਹਿੱਸੇ ਨੇ ਭਾਵ ਕਿ ਇਸ ਦੇ ਅੱਠ ਪੈਰ ਹਨ ਤੇ ਆਪਣੇ ਕੰਨਾਂ ਨੂੰ ਧਿਆਨ ਦੇ ਕੇ ਸੁਣਨਾ ਕਰ
ਜਮਰ ਨੇਮ ਅਕੰਤ ਦੇਸੂ
ਪਹਿਲਾ ਜਮ ਹੈ ਦੂਜਾ ਨੇਮ ਹੈ ਤੀਜਾ ਅਕਾਂਤ ਦੇਸ਼ ਹੈ
ਆਸਨ ਪ੍ਰਾਣਾਯਾਮ ਸੁਦੇਸੂ
ਤੇ ਚੌਥਾ ਆਸਣ ਹੈ ਤੇ ਇਸੇ ਤਰ੍ਹਾਂ ਪ੍ਰਾਣਾਯਾਮ ਜਿਹੜਾ ਇਹ ਪੰਜਵਾਂ ਹੈ ਤੇ ਇਹ ਸੁਦੇਸੂ ਸ੍ਰੇਸ਼ਟ ਅੰਗ ਹਨ ਕਸ਼ਟ ਜੋਗ ਦੇ
ਧਿਆਨ ਧਾਰਨਾ ਅਸ਼ਟ ਸਮਾਦ
ਇਸੇ ਤਰ੍ਹਾਂ ਧਿਆਨ ਜਿਹੜਾ ਹੈ ਇਹ ਛੇਵਾਂ ਹੈ ਤੇ ਧਾਰਨਾ ਸੱਤ ਹੈ ਤੇ ਅੱਠਵਾਂ ਜਿਹੜਾ ਸਮਾਧੀ ਹੈ
ਪਾਏ ਪਰਮ ਪਦ ਇਨ ਕੋ ਸਾਧ
ਇਹਨਾਂ ਅੱਠਾਂ ਸਾਧਨਾਂ ਨੂੰ ਸਾਧ ਕੇ ਜਿੱਤ ਕੇ ਤੇ ਮਨੁੱਖ ਪਰਮ ਪਦਵੀ ਮੁਕਤੀ ਦੀ ਪਦਵੀ ਨੂੰ ਪਾ ਲੈਂਦਾ ਹੈ
ਮੈਂ ਜਮ ਸੋ ਦਸ ਪ੍ਰਕਾਰਾ
ਮਹਾਰਾਜ ਕਹਿੰਦੇ ਪਹਿਲਾ ਜਿਹੜਾ ਕਸ਼ਟ ਯੋਗ ਦਾ ਹਿੱਸਾ ਹੈ ਨਾ ਅੰਗ ਹੈ ਤੇ ਇਹ ਦਸ ਤਰ੍ਹਾਂ ਦਾ ਹੈ ਜਮ ਜਿਸ ਨੂੰ ਕਹਿੰਦੇ ਨੇ
ਲਸ਼ਣ ਤਿਨ ਕੋ ਕਰੋ ਬਥਾਰਾ
ਇਸ ਦੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਨੂੰ ਵਿਸਤਾਰ ਕਰਕੇ ਖੋਲ ਕੇ ਦੱਸਦੇ ਹਾਂ
ਦੋਹਰਾ ਇੱਕ ਅਹਿੰਸਾ ਜਾਣੀਏ
ਪਹਿਲਾ ਜਿਹੜਾ ਹੈ ਜਮ ਤੇ ਉਹ ਅਹਿੰਸਾ ਹੈ ਜੀਵ ਘਾਤ ਨਾ ਕਰਨਾ ਜਾਣ ਲਓ
ਮਨ ਵਜ ਕਾਇਆ ਤੀਨਾ
ਇਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤਿੰਨ ਤਰ੍ਹਾਂ ਦੀ ਹਿੰਸਾ ਮੰਨੀ ਗਈ ਹੈ।
ਕੋ ਬੁਰਾ ਜੇ ਚਿਤ ਬਣਾ,
ਜਿਹੜਾ ਮਨ ਦੇ ਨਾਲ ਦੂਜੇ ਮਨੁੱਖ ਦਾ ਬੁਰਾ ਚਿਤ ਬਣਾ ਹੈ।
ਮਨ ਕੀ ਹਿੰਸਾ ਚੀਨਾ,
ਮਹਾਰਾਜ ਕਹਿੰਦੇ ਮਨ ਦੀ ਹਿੰਸਾ ਹੈ ਚੀਨ ਜਾਣ ਲਓ।
ਚੌਪੀ ਫਿੱਕਾ ਬੋਲ ਦੁਖਾਏ ਹਨਾਵਾ,
ਤੇ ਦੂਜਾ ਸਾਧ ਸੰਗ ਜੀ ਤੇ ਫਿੱਕਾ ਬੋਲ ਕੇ ਜਵਾਨ ਦੇ ਨਾਲ ਤੇ ਕਿਸੇ ਦੇ ਮਨ ਨੂੰ ਢਾ ਦੇਣਾ ਤੇ ਦੁਖੀ ਕਰ ਦੇਣਾ, ਤੇ ਇਹ ਜਵਾਨ ਦੀ ਹਿੰਸਾ ਹੈ।
ਹਿੰਸਾ ਬਚਨ ਕੀ ਕਹਿਲਾਵਾ,
ਇਸ ਨੂੰ ਬਾਣੀ ਦੀ ਹਿੰਸਾ ਕਹਿੰਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ,
ਤੀਜੀ ਮਾਰਨ ਜੀਵਨ ਕੇਰੀ,
ਤੀਜੀ ਸਰੀਰ ਕਰਕੇ ਹਿੰਸਾ ਹੈ, ਸਰੀਰ ਕਰਕੇ ਕਿਸੇ ਜੀਵ ਨੂੰ ਕਿਸੇ ਬੰਦੇ ਨੂੰ ਮਾਰ ਦੇਣਾ।
ਜਾ ਕੇ ਇਨਕੋ ਹੋਇਆ ਬਿਨ ਦੇਰੀ,
ਇਸ ਵਾਸਤੇ ਤੇ ਇਸ ਨੂੰ ਸਾਧ ਸੰਗਤ ਜੀ ਛੱਡ ਦੇਵੇ ਤਿੰਨ ਤਰ੍ਹਾਂ ਦੀ ਹਿੰਸਾ ਨੂੰ, ਇਹਦੇ ਸਵਾਲ ਵੀ ਪੈਦਾ ਹੋ ਸਕਦਾ। ਤੇ ਇਸ ਵਾਸਤੇ ਫਿਰ ਜੰਗ ਯੁੱਧ ਕਾਹਦੇ ਲਈ ਆ, ਪਰ ਜੰਗ ਯੁੱਧ ਜਿਹੜੇ ਉਹ ਧਰਮ ਦੇ ਉੱਤੇ ਹੋਣੇ ਚਾਹੀਦੇ। ਇਸ ਵਾਸਤੇ ਜੇ ਤੁਸੀਂ ਭਲੇ ਮਾਨਸ ਬੰਦਿਆਂ ਦਾ, ਚੰਗੇ ਬੰਦਿਆਂ ਦਾ ਨੁਕਸਾਨ ਕਰੀ ਜਾਓ, ਉਹ ਜੰਗ ਯੁੱਧ ਨਹੀਂ ਹੈ। ਤੇ ਜਿੱਥੇ ਧਰਮ ਤੇ ਅਧਰਮ ਦਾ ਜੰਗ ਹੁੰਦਾ ਤੇ ਉੱਥੇ ਯੁੱਧ ਹਮੇਸ਼ਾ ਚੱਲਦਾ ਹੈ। ਜਦੋਂ ਸ੍ਰੀ ਕ੍ਰਿਸ਼ਨ ਪਾਂਡਵਾਂ ਵੱਲ ਹੋ ਗਏ ਤੇ ਦੂਜੇ ਪਾਸੇ ਦੁਰਯੋਧਨ ਪਹਿਲਾਂ ਬਹੁਤ ਵੱਡੀਆਂ ਫੌਜਾਂ ਸੀ, ਅਖੀਰ ਅਰਜਨ ਨੂੰ ਕਹਿਣ ਲੱਗੇ ਕਿ ਇਹ ਸਾਹਮਣੇ ਜਿਹੜੀਆਂ ਫੌਜਾਂ ਤੇ ਇਹਨਾਂ ਦੇ ਉੱਤੇ ਵਾਰ ਤੈਅ ਕਰਨਾ। ਪਹਿਲਾਂ ਅਰਜਨ ਕਹਿਣ ਲੱਗਾ ਸ੍ਰੀ ਕ੍ਰਿਸ਼ਨ ਨੂੰ, ਕਹਿੰਦਾ ਭਗਵਾਨ ਵਾਰ ਕਿਹਦੇ ਤੇ ਕਰਾਂ, ਆ ਸਾਡਾ ਦਰੋਣਾਚਾਰਜ ਗੁਰੂ ਖੜਾ ਹੈ, ਇਹ ਭੀਸ਼ਮ ਪਿਤਾਮਾ ਸਾਡਾ ਦਾਦਾ ਖੜਾ ਹੈ, ਇਹ ਮੇਰੇ ਚਚੇਰੇ ਭਰਾ ਖੜੇ ਨੇ, ਵਾਰ ਕਿਹਦੇ ਤੇ ਕਰਾਂ। ਔਰ ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਦੁਰਯੋਧਨ, ਕਹਿਣ ਲੱਗੇ ਅਰਜਨ, ਇਹ ਜਿਹੜਾ ਦੁਰਯੋਧਨ ਆ ਨਾ, ਇਹਦੀ ਦਸ਼ਾ ਪਤਾ ਕੈਸੀ ਹੈ? ਕਹਿੰਦਾ ਦੱਸੋ ਜੀ। ਕਹਿੰਦੇ ਜਿਵੇਂ ਕਿਸੇ ਸਰੀਰ ਦੇ ਉੱਤੇ ਕਿਸੇ ਬੰਦੇ ਦੇ ਕੈਂਸਰ ਦਾ ਫੋੜਾ ਹੋ ਜਾਵੇ, ਤੇ ਕੈਂਸਰ ਦਾ ਫੋੜਾ ਜਿਹੜਾ ਹੈ, ਤੇ ਦੱਸ ਵੀ ਅਰਜਨ ਫਿਰ ਤੂੰ ਉਹਨੂੰ ਪਾਲੇਗਾ? ਕਹਿੰਦਾ ਨਹੀਂ ਜੀ, ਉਹਦਾ ਆਪਰੇਸ਼ਨ ਤਾਂ ਕਰਨਾ ਹੀ ਪਏਗਾ, ਉਹਨੂੰ ਕੱਟਣਾ ਪਏਗਾ, ਉਹ ਸਰੀਰ ਨੂੰ ਦੁੱਖ ਦਿੰਦਾ। ਤਾਂ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਅਰਜਨ, ਇਹ ਜਿਹੜਾ ਦੁਰਯੋਧਨ ਆ, ਤੁਹਾਡੀ ਵੰਸ਼ ਨੂੰ ਇਹ ਕੈਂਸਰ ਦਾ ਫੋੜਾ ਲੱਗਾ ਹੋਇਆ, ਇਸ ਵਾਸਤੇ ਕਹਿੰਦੇ ਇਹਨੂੰ ਕੱਟ ਦੇ ਤੇ ਤੈਨੂੰ ਕੋਈ ਪਾਪ ਨਹੀਂ ਲੱਗੇਗਾ, ਕਿਉਂਕਿ ਅਗਿਆਨੀ ਬੰਦਾ ਹੈ, ਪਾਪੀ ਬੰਦਾ ਹੈ, ਗੁਨਾਹੀ ਬੰਦਾ। ਇਸ ਲਈ ਧਰਮ ਤੇ ਅਧਰਮ ਦਾ ਯੁੱਧ ਹੋ ਰਿਹਾ ਸੀ ਕਿ ਅਸੀਂ ਪੰਜ ਭੈਣ ਨਹੀਂ ਦੇ ਸਕਿਆ। ਸ੍ਰੀ ਕ੍ਰਿਸ਼ਨ 17 ਦਿਨ ਇਹਦੇ ਕੋਲ ਬੈਠੇ ਰਹੇ, ਸਮਝਾਉਂਦੇ ਰਹੇ, ਨਾ ਮੰਨਿਆ। ਅਖੀਰ ਸਾਧ ਸੰਗ ਜੀ ਯੁੱਧ ਹੋਇਆ, ਤੇ ਇਸ ਵਾਸਤੇ ਧਰਮ ਤੇ ਅਧਰਮ ਦੇ ਵਿੱਚ ਜਿਹੜੇ ਅਧਰਮੀ ਲੋਕ ਨੇ, ਤੇ ਫਿਰ ਸਾਧ ਸੰਗ ਜੀ ਉਹਨਾਂ ਨੂੰ ਸੋਧਾ ਲੱਗਦਾ ਏ। ਗੁਰੂ ਕਲਗੀਧਰ ਨੂੰ ਪੁੱਛਿਆ ਸੀ ਤੁਸੀਂ ਕਾਹਦੇ ਵਾਸਤੇ ਆਏ ਹੋ? ਮਹਾਰਾਜ ਕਹਿੰਦੇ ਧਰਮ ਚਲਾਵਨ, ਸੰਤ ਉਵਾਰਨ, ਦੁਸ਼ਟ ਸਲਮ ਕੋ ਮੂਲ ਅਵਤਾਰਨ। ਜਿਹੜੇ ਧਰਮ ਦੇ ਦੁਖੀ ਦੁਸ਼ਟ ਬੰਦੇ ਨੇ ਤੇ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੇ ਨੇ, ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਜੜ੍ਹਾਂ ਤੋਂ ਫੁੱਟਣ ਵਾਸਤੇ ਆਏ ਹੋ। ਜਿਹੜੇ ਧਰਮ ਦੇ ਉੱਤੇ ਚੱਲਣ ਵਾਲੇ ਸੰਤ ਲੋਕ ਨੇ, ਸਿਮਰਨ ਵਾਲੇ ਲੋਕ ਨੇ, ਉਹਨਾਂ ਦੀ ਰੱਖਿਆ ਵਾਸਤੇ ਆਏ ਹਾਂ। ਯਾਹੀ ਕਾਜ ਧਰਾ ਹਮ ਜਾਨੋ, ਸਮਝ ਲਿਓ ਸਾਧੂ ਸਮ ਮਨ ਮੰਗ। ਇਸ ਵਾਸਤੇ ਅਸੀਂ ਇਸ ਲਈ ਆਪਣਾ ਅਵਤਾਰ ਧਾਰਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ 14 ਲੜਾਈਆਂ ਆਉਂਦੀਆਂ ਨੇ, 14 ਲੜਾਈਆਂ ਵਿੱਚੋਂ ਇੱਕ ਵੀ ਤੁਸੀਂ ਨਹੀਂ ਉਹਨਾਂ ਨੂੰ ਸਿੱਧ ਕਰ ਸਕਦੇ ਕਿ ਸਤਿਗੁਰਾਂ ਨੇ ਆਪਣੇ ਵਾਸਤੇ ਕੋਈ ਲੜੀ ਹੈ, ਵੀ ਜਾਂ ਕਿਸੇ ਦਾ ਧਨ ਜਮ੍ਹਾਂ ਕਰਨ ਲਈ, ਜਾਂ ਕਿਸੇ ਦੀ ਜਾਇਦਾਦ ਖੋਣ ਲਈ, ਜਾਂ ਕਿਸੇ ਦੀ ਧਰਤੀ ਦੇ ਉੱਤੇ ਕਾਬਜ ਹੋਣ ਵਾਸਤੇ, ਜਾਂ ਕਿਸੇ ਦੇ ਖਜ਼ਾਨਿਆਂ ਦੇ ਉੱਤੇ ਕਾਬਜ ਹੋਣ ਵਾਸਤੇ, ਕੇਵਲ ਸਤਿਗੁਰਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਜਿਹੜੀ ਹੈ ਉਹਨੂੰ ਬਚਾਉਣ ਵਾਸਤੇ। ਔਰ ਸਾਧ ਸੰਗ ਜੀ ਜਿਹੜੇ ਪਛਾੜੇ ਤੇ ਲਤਾੜੇ ਲੋਕ ਸੀ, ਉਹਨਾਂ ਨੂੰ ਆਜ਼ਾਦ ਕਰਨ ਵਾਸਤੇ, ਉਹਨਾਂ ਨੂੰ ਸਹੀ ਹੱਕ ਦਵਾਉਣ ਵਾਸਤੇ ਤੇ ਧਰਮੀ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 14 ਲੜਾਈਆਂ ਹੋਈਆਂ ਨੇ। ਔਰ ਇੱਕ ਇੰਚ ਵੀ ਕਿਸੇ ਦੀ ਜ਼ਮੀਨ ਨਹੀਂ ਸਾਂਭੀ ਹੈ, ਇੱਕ ਇੰਚ ਵੀ ਕਿਸੇ ਦੇ ਉੱਤੇ ਕਬਜ਼ਾ ਨਹੀਂ ਕੀਤਾ। ਇਸ ਵਾਸਤੇ ਇਹ ਹੈ ਲੜਨ ਦਾ ਢੰਗ। ਤੇ ਅੱਗੇ ਆਪ ਕਥਾ ਸਰਵਣ
ਕਰੋਚਰਨਾਜ
ਕਹਿੰਦੇ ਦੂਜਾ ਜਿਹੜਾ ਜਾਮ ਹੈ ਤੇ ਸੱਚ ਬੋਲਣ ਦਾ ਨਿਯਮ ਜਿਹੜਾ ਹੈ ਉਸਨੂੰ ਨਿਭਾਉਣਾ ਕਰੇ,
ਪੂਰਨ ਕੇ ਵਿਦ ਕਹੇ,
ਕਦੇ ਕਿਸੇ ਤਰ੍ਹਾਂ ਦੀ ਝੂਠ ਨਾ ਬੋਲਣਾ ਕਰੇ। ਕਹਿੰਦੇ ਤੀਜਾ ਜਿਹੜਾ ਜਾਮ ਹੈ, ਦੋ ਤਰ੍ਹਾਂ ਦੀ ਚੋਰੀ ਹੁੰਦੀ ਹੈ,
ਇੱਕ ਤਨ ਕੀ ਇੱਕ ਮਨ ਕੀ ਸੇਈ,
ਇੱਕ ਸਰੀਰ ਦੀ ਹੁੰਦੀ ਹੈ ਤੇ ਇੱਕ ਮਨ ਦੀ ਹੁੰਦੀ ਹੈ।
ਬਾਕੀ ਵਸਤੂ ਛਪਾਵਨ ਕਰਨੀ,
ਜਿਹੜਾ ਸਰੀਰ ਕਰਕੇ ਕਿਸੇ ਦੀ ਵਸਤੂ ਚੋਰੀ ਕਰਕੇ ਤੇ ਉਸ ਨੂੰ ਛਪਾ ਲੈਣਾ ਹੈ,
ਉਸ ਤੇ ਹੀ ਤਨ ਕੀ ਬਰਨੀ।
ਮਹਾਰਾਜ ਕਹਿੰਦੇ ਸਰੀਰ ਦੀ ਚੋਰੀ ਵਰਣਨ ਕੀਤੀ ਹੈ,
ਅਰੇ ਪਾਪ ਨਾ ਰਾਖ ਦੁਰਾਏ।
ਇਸੇ ਤਰ੍ਹਾਂ ਸਾਧ ਦੱਸਣ ਜੀ ਪਾਪ ਕਰਕੇ ਬੰਦਾ ਤੇ ਫਿਰ ਉਸਨੂੰ ਛੁਪਾ ਕੇ ਰੱਖਣਾ ਕਰੇ।
ਇਮਰ ਕੀ ਚੋਰੀ ਕਹਿਲਾਏ,
ਮਹਾਰਾਜ ਕਹਿੰਦੇ ਮਨ ਦੀ ਚੋਰੀ ਕਹਿਲਾਉਂਦੀ ਹੈ।
ਜਿਹੜੀ
ਦੋ ਤਰ੍ਹਾਂ ਦੀ ਚੋਰੀ ਛੱਡਣੀ ਹੈ ਤੇ ਤੀਜਾ ਇਹਦਾ ਸੰਗੀ ਜਾਣ ਦਾ ਹਿੱਸਾ ਹੈ, ਜਾਣ ਲਓ। ਤੇ ਕਦੇ ਭੁੱਲ ਕੇ ਵੀ ਹੇ ਰਾਜਾ ਆਪਣੇ ਮਨ ਦੇ ਚ ਨਹੀਂ ਇਸ ਨੂੰ ਧਾਰਨ ਕਰਨਾ।
ਚੌਥੇ ਬ੍ਰਹਮਚਰਜ ਸੁਖ ਸਾਰੂ,
ਤੇ ਚੌਥਾ ਹੈ ਬ੍ਰਹਮਚਰਜ ਜੋ ਸ੍ਰੇਸ਼ਟ ਸੁਖ ਨੂੰ ਦੇਣ ਵਾਲਾ ਹੈ।
ਜੀਤਨ ਕਾਮ ਅਸ਼ਟ ਪ੍ਰਕਾਰੂ,
ਤੇ ਜਿਹੜਾ ਕਾਮ ਹੈ ਤੇ ਅੱਠ ਤਰ੍ਹਾਂ ਦਾ ਇਸ ਨੂੰ ਮੰਨਿਆ ਹੈ ਗ੍ਰੰਥਾਂ ਦੇ ਚ, ਅੱਠ ਤਰ੍ਹਾਂ ਦੀ ਵਾਸਨਾ ਜਿਹੜੀ ਹੈ ਉਹਨੂੰ ਰੋਕਣਾ ਹੈ, ਸਰਵਣ ਸਿਮਰਨ ਤੇ ਇਸੇ ਤਰ੍ਹਾਂ ਚਿਤਵਨ ਬਾਤ ਅਕੰਤ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟ ਕਾਮ, ਅੱਠ ਤਰ੍ਹਾਂ ਦੀ ਵਾਸਨਾ ਹੈ ਕਾਮ ਦੀ, ਇਸ ਨੂੰ ਰੋਕਣਾ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ।
ਕਰਨੀ
ਪਹਿਲਾ ਹੈ ਕਾਮ ਦਾ ਹਿੱਸਾ, ਇਸਤਰੀ ਦੀਆਂ ਗੱਲਾਂ ਹੀ ਹਮੇਸ਼ਾ ਕਰੀ ਜਾਣੀਆਂ।
ਦੂਜੇ ਸੁਣ ਸੁਣ ਮਨ ਮੈਂ ਫਰਨੀ,
ਦੂਜਾ ਇਸਤਰੀ ਦੀਆਂ ਗੱਲਾਂ ਜਿਹੜੀਆਂ ਸੁਣ ਸੁਣ ਕੇ ਮਨ ਦੇ ਧਾਰਨ ਕਰੀ ਜਾਣੀਆਂ।
ਤੀਜੇ ਤੇ ਇਕਾਂਤ ਮਿਲ ਬੈਸਣਾ,
ਤੇ ਤੀਜਾ ਸਾਧ ਸੰਗ ਜੀ ਇਕਾਂਤ ਦੇ ਵਿੱਚ ਬੈਠ ਕੇ ਤੇ ਗੱਲਾਂ ਕਰਨੀਆਂ।
ਚੌਥੇ ਹੋਰ ਤੇ ਅੰਗ ਸਪਰਸ਼ਣਾ,
ਚੌਥਾ ਸਾਧ ਸੰਗ ਜੀ ਅੰਗਾਂ ਦਾ ਸਪਰਸ਼ ਕਰਨਾ।
ਪੰਚਮ ਹਿਤ ਕਰ ਦੇਖੇ ਤੀਕੋ,
ਤੇ ਪੰਜਵਾਂ ਤੇ ਕਾਮ ਦੀ, ਤੇ ਇਸ ਤਰ੍ਹਾਂ ਸਾਧ ਸੰਗ ਜੀ ਕਾਮ ਦੇ ਹਿੱਤ ਨਾਲ ਉਸ ਪਾਸੇ ਨੂੰ ਦੇਖੀ ਜਾਣਾ।
ਸਭੇ ਅਲਿੰਗਨ ਕਰੇ ਹੀ
ਇਸ ਵਾਸਤੇ ਛੇਵਾਂ ਹਿੱਸਾ ਹੈ ਤੇ ਗਲਵਕੜੀ ਜਿਹੜੀ ਉਹਦੇ ਵਿੱਚ ਲੈਣਾ ਹੈ।
ਸਪਤ ਚਿਤਵਨੋਂ ਮਨ ਮੈਂ ਨਾਰੀ,
ਤੇ ਸੱਤਵਾਂ ਜਿਹੜਾ ਹੈ ਤੇ ਉਸ ਪਾਸੇ ਨੂੰ ਸਾਧ ਸੰਗ ਜੀ ਖਿਆਲ ਹਮੇਸ਼ਾ ਵਾਸਤੇ ਲੱਗਾ ਰਹਿਣਾ, ਉਧਰੇ ਤਾਰ ਖੜਕੀ ਜਾਣਾ।
ਅਸ਼ਟੋਂ ਭੋਗ ਕਰਨ ਵਿਦਸਾਰੀ,
ਤੇ ਅੱਠਵਾਂ ਜਿਹੜਾ ਸਾਧ ਸੰਗ ਜੀ ਪਰਾਏ ਘਰ ਦੇ ਅੰਦਰ ਜਾ ਕੇ ਵਿਸ਼ੇ ਵਿਕਾਰ ਨੂੰ ਭੋਗ ਲੈਣਾ, ਅੱਠ ਤਰ੍ਹਾਂ ਦਾ ਇਹ ਕਾਮ ਮੰਨਿਆ ਗਿਆ।
ਸਭਨ ਕੋ ਤਿਆਗੇ ਜੇਈ,
ਮਹਾਰਾਜ ਕਹਿੰਦੇ ਜਿਹੜਾ ਇਹਨਾਂ ਸਾਰਿਆਂ ਦੇ ਤਾਂ ਛੱਡ ਦੇਵੇ।
ਬ੍ਰਹਮਚਰ ਧਾਰਤ ਹੈ ਤੇਰੀ,
ਮਹਾਰਾਜ ਕਹਿੰਦੇ ਉਹੀ ਬ੍ਰਹਮਚਾਰਜ ਨੂੰ ਧਾਰ ਸਕਦਾ ਹੈ।
ਪੰਚਮ ਜਮ ਹੈ ਧੀਰਜ ਕਰਨੀ,
ਪੰਜਵਾਂ ਜਮ ਦਾ ਹਿੱਸਾ ਹੈ ਧੀਰਜ ਕਰਨੀ, ਜਿਹੜੇ
ਦੋ ਸੌ ਸਦਾ ਰਹਿ ਸਹੇ ਸਭ ਧਰਨੀ,
ਜਿਸ ਤਰ੍ਹਾਂ ਧਰਤੀ ਜਿਹੜੀ ਹੈ ਤੇ ਖਿਮਾ ਰੱਖਦੀ, ਇਸ ਤਰ੍ਹਾਂ ਦੁੱਖ ਤੇ ਸੁੱਖ ਨੂੰ ਧਰਤੀ ਵਾਂਗ ਸਹਾਰ ਕੇ ਰੱਖਣਾ ਹੈ।
ਆਪ ਸੰਪਦ ਆਤਮ ਸੀਤਾ,
ਇਸੇ ਤਰ੍ਹਾਂ ਸਾਧ ਸੰਗ ਜੀ ਬਿਪਤਾ ਦੇ ਅੰਦਰ ਤੇ ਵਿਭੂਤੀ ਜਿਹੜੀ ਹੈ ਉਹਦੇ ਆਏ ਵਿੱਚ
ਜਿਕਨਾ ਹੋਏ ਡੁਲਾਵੇ ਜੀਤਾ,
ਆਤਮ ਧੁੱਪ ਦੇ ਅੰਦਰ ਤੇ ਸੀਤ ਠੰਡ ਦੇ ਅੰਦਰ, ਖੁਸ਼ੀ ਦੇ ਅੰਦਰ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਬਿਪਤਾ ਦੇ ਅੰਦਰ ਵਿਆਕਲ ਨਾ ਹੋਣਾ, ਆਪਣੇ ਚਿੱਤ ਨੂੰ ਨਾ ਡਲਾਉਣਾ।
ਅਸ਼ਟਮ ਜਮ ਹੈ ਖਿਮਾ ਸੁਹਾਈ,
ਇਹ ਪੰਜਵਾਂ ਹੈ ਤੇ ਛੇਵਾਂ ਸਾਧ ਸੰਗ ਜੀ ਜਮ ਜਿਹੜਾ ਖਿਮਾ ਹੈ ਸੋਭ ਨੇਕ,
ਮੈਂ ਸ਼ੋਭਨਾ ਕਦੋਂ ਉਠਾਈ,
ਆਪਣੇ ਮਨ ਦੇ ਚ ਕਦੇ ਵੀ ਨਾਰਾਜ਼ਗੀ ਜਿਹੜੀ ਉਸਨੂੰ ਨਾ ਉਠਾਉਣਾ।
ਬਖਾਨੇ ਕੋਏ,
ਚਾਹੇ ਕੋਈ ਚੰਗਾ ਕਹੀ ਜਾਵੇ ਤੇ ਚਾਹੇ ਮਾੜਾ ਕੋਈ ਕਹੀ ਜਾਵੇ,
ਮਨ ਸਭ ਤੇ ਹੋਏ।
ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇ ਸਹਿਨਸ਼ੀਲ ਸਹਿਨ ਸਹਾਰਨ ਦਾ ਸੁਭਾਅ ਹੋਣਾ, ਤੇ ਇਸ ਤਰ੍ਹਾਂ ਮਨ ਦੇ ਵਿੱਚ
ਦੁਖੀ ਨਾ ਦੇਖੇ ਕਾਹੀ,
ਸੱਤਵਾਂ ਜਮ ਹੈ ਕਿਸੇ ਨੂੰ ਦੁਖੀ ਨਾ ਵੇਖਣਾ ਕਰੇ,
ਦਇਆ ਕਰੇ ਸਭ ਸੋ ਨਿਰਬਾਹੀ,
ਤੇ ਦਇਆ ਦਾ ਗੁਣ ਜਿਹੜਾ ਉਹ ਸਾਰਿਆਂ ਦੇ ਨਾਲ ਨਿਭਾਉਣਾ ਕਰੇ,
ਕੋਮਲ ਹਿਰਦਾ ਰੱਖੇ,
ਤੇ ਅੱਠਵਾਂ ਜਿਹੜਾ ਆਪਣੇ ਹਿਰਦੇ ਨੂੰ ਕੋਮਲ ਬਣਾ ਕੇ ਰੱਖਣਾ ਕਰੇ,
ਸੁਖ ਉਪਦੇਸ਼ ਸਭਨ ਸੋ ਪਾਖੇ,
ਤੇ ਚੰਗਾ ਜਿਹੜਾ ਉਪਦੇਸ਼ ਹੈ ਤੇ ਉਹ ਸਾਰਿਆਂ ਨੂੰ ਉਚਾਰਨ ਕਰੇ,
ਨੌਵੇਂ ਜਮ ਮਰਯਾਦ ਆਹਾਰਾ,
ਤੇ ਨੌਵਾਂ ਸਾਧ ਸੰਗ ਜੀ ਜਮ ਦਾ ਹਿੱਸਾ ਹੈ ਤੇ ਭੋਜਨ ਮਰਯਾਦਾ ਦੇ ਅਨੁਸਾਰ ਖਾਣਾ, ਜਿੰਨੀ ਕੁ ਲੋੜ ਉਨਾ ਛਕਣਾ,
ਭਲਾ ਬੁਰਾ ਨਾ ਕਰੇ ਵਿਚਾਰਾ,
ਤੇ ਭੋਜਨ ਚੰਗਾ ਹੈ ਤੇ ਜਾਂ ਬੁਰਾ ਹੈ, ਮੇਰੇ ਸਰੀਰ ਨੂੰ ਫਿੱਟ ਆਵੇਗਾ ਕਿ ਨਹੀਂ ਆਵੇਗਾ, ਇਹ ਅਮਲਾਂ ਦੀ ਵਰਤੋਂ ਭੋਜਨ ਵਿੱਚ ਕਰਨੀ ਹੈ ਜਾਂ ਨਹੀਂ ਕਰਨੀ, ਇਹ ਭੋਜਨ ਚੰਗਾ ਹੈ ਜਾਂ ਮਾੜਾ ਹੈ, ਇਹਦੀ ਵਿਚਾਰ ਪਹਿਲਾਂ ਕਰ ਲਵੇ।
ਖਾਣ ਕੋ ਆਹਾਰ ਹੈ ਜੇ ਤੋ,
ਤੇ ਜਿੰਨਾ ਮਹਾਰਾਜ ਕਹਿੰਦੇ ਭੋਜਨ ਤੂੰ ਖਾਣਾ ਹੈ,
ਉੱਥੇ ਭਾਗ ਖਾਏ ਕੰਮ ਤੇ ਤੋ,
ਤੇ ਉਹ ਤੂੰ ਚੌਥਾ ਹਿੱਸਾ ਜਿਹੜਾ ਭੋਜਨ ਦਾ ਤੇ ਕੰਮ ਘੱਟ ਖਾਣਾ ਕਰੇ,
ਦਸਵਾਂ ਜਮ ਸੋ ਸੌਜ ਲਿਖੀ ਜਾਏ,
ਦਸਵਾਂ ਜਮ ਦਾ ਜਿਹੜਾ ਸਾਰ ਸੰਗੀ ਢੰਗ ਹੈ ਉਹ ਸੌਜ ਹੈ, ਜਾਣ ਲਓ।
ਅੰਮ੍ਰਿਤ ਕਾ ਇਸ਼ਨਾਨ ਕਰੀ ਜਾਏ,
ਜਿਸ ਤਰ੍ਹਾਂ ਤੁਸੀਂ ਜਾਣੇ ਹੋ ਸਤਸੰਗ ਜੀ ਜੰਗਲ ਪਾਣੀ ਹੱਥ ਧੋਣੇ ਸਾਬਣ ਨਾ ਮਿੱਟੀ ਨਾ, ਤੇ ਇਸੇ ਤਰ੍ਹਾਂ ਸਰੀਰ ਪਾਣੀ ਦੇ ਨਾਲ ਇਸ਼ਨਾਨ ਕਰਨਾ, ਇਹਦਾ ਸਰੀਰ ਨੂੰ ਪਵਿੱਤਰ ਕਰਨ ਦਾ ਢੰਗ ਹੈ ਜਲ ਦਾ ਇਸ਼ਨਾਨ ਤੇ ਨਾਮ ਸਿਮਰਨ ਜਿਹੜਾ ਹੈ ਤੇ ਮਨ ਦਾ ਇਸ਼ਨਾਨ, ਇਹਦੇ ਨਾਲ ਰਾਗ ਤੇ ਦੁਆਇਤ ਦੀ ਮਾਇਲ ਨੂੰ ਮਿਟੇ,
ਸੌਜ ਕਰਤਾ ਹੈ ਤਾਹੀ,
ਇਸ ਤਰ੍ਹਾਂ ਜਿਹੜੇ ਰਾਗ ਤੇ ਦੁਆਇਤ ਦੀ ਮਾਇਲ ਮਹਿਲ ਨੂੰ ਵੀ ਮੇਟ ਲੈਂਦੇ ਉਹੀ ਸਾਧ ਸੰਗ ਜੀ ਸਾਧ ਤਦੋਂ ਹੀ ਕੀਤਾ ਉਹਨਾਂ ਦਾ ਸਫਲਾ ਹੈ।
ਇਸੀ ਪ੍ਰਕਾਰ ਅਲਾਏ
ਇਸ ਤਰ੍ਹਾਂ ਜਮ ਜਿਹੜਾ ਹੈ ਸਾਧ ਨੇ ਦਸ ਪ੍ਰਕਾਰ ਦਾ ਕਿਹਾ ਹੈ।
ਨੇਮ ਸੁਣੋ ਮਨ ਲਾਏ
ਦਸ ਤਰ੍ਹਾਂ ਦਾ ਨੇਮ ਨਿਯਮ ਹੁੰਦਾ ਹੈ ਤੇ ਉਹ ਵੀ ਸੁਣ ਲਓ ਮਨ ਲਾ ਕੇ।
ਮੈਂ ਤਾਂ ਸੋ ਤਿੰਨ ਪ੍ਰਕਾਰਾ
ਮਹਾਰਾਜ ਕਹਿੰਦੇ ਪਹਿਲਾਂ ਤਪ ਹੈ ਤੇ ਤਪ ਤਿੰਨ ਤਰ੍ਹਾਂ ਦਾ ਹੁੰਦਾ ਹੈ।
ਰਾਜਤਮ ਬੌਰੀ ਸਾਧ ਕੀ ਸਾਰਾ
ਇੱਕ ਤਾਮਸੀ ਤਪ ਹੁੰਦਾ ਇੱਕ ਰਾਜਸੀ ਤੇ ਇੱਕ ਸ਼ਾਂਤ ਕੀ ਤਪ ਹੁੰਦਾ ਸਾਰਾ ਸ੍ਰੇਸ਼ਟ।
ਸੁਧਾ ਅਗਨੇ ਜਲ ਹੀ ਸੋ ਤਨ ਪਾਵਾ
ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਬੰਦੇ ਨੇ ਭੁੱਖੇ ਰਹਿਣਾ ਹੈ ਤੇ ਠੰਡ ਦੀ ਰੁੱਤ ਵਿੱਚ ਪਾਣੀ ਵਿੱਚ ਖੜੇ ਰਹਿਣਾ ਜਲ ਧਾਰਨ ਕਰਨਾ ਗਰਮੀ ਦੀ ਰੁੱਤ ਵਿੱਚ ਚਾਰ ਧੂਣੀਆਂ ਲਾ ਕੇ ਵਿਚਾਲੇ ਬੈਠ ਜਾਣਾ ਜੇਠ ਦੇ ਮਹੀਨੇ ਇਹ ਤਾਮਸੀ ਤਪ ਹਨ ਸਾਰੇ।
ਇਹ ਤਾਮਸੀ ਫਲ ਦਾ ਗਾਵਾ
ਮਹਾਰਾਜ ਕਹਿੰਦੇ ਤਾਮਸੀ ਤਪ ਹੈ ਤੇ ਫਲ ਦੇਣ ਵਾਸਤੇ ਗਾਵਾ ਕਿਹਾ ਹੈ।
ਜਿਹਦੇ ਗਿਆਨ ਇਸ ਤੇ ਨਾ
ਹੋਏ ਇਸ ਦੇ ਨਾਲ ਗਿਆਨ ਨੀ ਹੁੰਦਾ ਵਾਹਿਗੁਰੂ ਪਰਮੇਸ਼ਰ ਦਾ ਤੇ ਤਾਂ ਦੇਹ ਨੂੰ ਸਾਧਣ ਵਾਸਤੇ ਹਨ।
ਜੇਤ ਫਰਮ ਜੇ ਕਰੇ ਕੋਏ
ਜਿੰਨਾ ਕੋਈ ਕਰਦਾ ਤੇ ਮਾੜਾ ਮੋਟਾ ਇਸ ਦਾ ਫਲ ਜ਼ਰੂਰ ਮਿਲ ਜਾਂਦਾ ਰੱਬ ਦਾ ਗਿਆਨ ਨੀ ਇਸ ਨਾਲ ਹੋ ਸਕਦਾ।
ਰੋਕ ਕੁਕਰਮ ਰੱਖੀ ਜੋ ਕਰਨੀ
ਦੂਜਾ ਰਾਜਸੀ ਤਪ ਹੈ ਜੋ ਇੰਦਰੀਆਂ ਵਿਸ਼ਿਆਂ ਵੱਲੋਂ ਸਾਧ ਸੰਗਤ ਜਾਨੀਆਂ ਤੇ ਇਹਨਾਂ ਨੂੰ ਰੋਕਣਾ ਹੈ।
ਰਾਜਸ ਸੁਕਰਮ ਧਰਨੀ
ਇਹ ਸਾਧ ਸੰਗਤ ਜੀ ਰਾਜਸੀ ਤਪ ਹੈ ਤੇ ਸ੍ਰੇਸ਼ਟ ਕਰਮਾਂ ਨੂੰ ਧਾਰਨਾ।
ਦੂਰਾ ਬੌਰ ਸ਼ਾਂਤ ਕੀ ਤਪ ਇਹ ਹੈ
ਤੇਜਾ ਸ਼ਾਂਤ ਕੀ ਤਪ ਹੈ ਤੇ ਉਸਦਾ ਨਿਰਣਾ ਸੁਣਨਾ ਕਰੋ।
ਬ੍ਰਿਤ ਟਕਾਵਨ ਕੀ ਨਾ
ਤੇ ਬਰਤੀ ਸਾਧ ਸੰਗਤ ਜੀ ਟਿਕਾਉਣੀ ਹੈ ਤੇ ਇਸ ਲਈ ਨਾਮ ਸਿਮਰਨ ਦੇ ਵਿੱਚ ਜਾਂ ਕਥਾ ਕੀਰਤਨ ਵਿੱਚ ਬਿਰਤੀ ਜਿਹੜੀ ਟਿਕਾ ਕੇ ਰੱਖਣੀ ਇਹਨੂੰ ਸ਼ਾਂਤ ਕੀ ਤਪ ਕਹਿੰਦੇ ਨੇ।
ਨੇਮ ਸੰਤੋਖ ਦੂਜੋ ਲਖੋ
ਮਹਾਰਾਜ ਕਹਿੰਦੇ ਦੂਜਾ ਨੇਮ ਹੈ ਸੰਤੋਖ ਤੇ ਇਹ ਵੀ ਸਮਝ ਲਓ।
ਵੈ ਪ੍ਰਕਾਰ ਸੋਚੀ ਨਾ
ਇਹ ਜਿਹੜਾ ਸੰਤੋਖ ਹੈ ਦੋ ਤਰ੍ਹਾਂ ਦਾ ਹੁੰਦਾ ਹੈ ਸਮਝ ਲਓ।
ਚਾਪੀ ਹੱਥ ਪਦਾਰਥ ਆਵਤ ਨਾਹੀ
ਜਿਸ ਤਰ੍ਹਾਂ ਕਿਸੇ ਦੇ ਹੱਥ ਵਿੱਚ ਕੋਈ ਪਦਾਰਥ ਵਸਤਰ ਤੇ ਧਨ ਤਾਂ ਆਉਂਦਾ ਨਹੀਂ ਹੈ।
ਸੰਤੋਖੀ ਅਸੀਂ ਦੁੱਖ ਪ੍ਰਾਹੀ
ਇਸ ਵਾਸਤੇ ਕਹਿੰਦਾ ਅਸੀਂ ਸੰਤੋਖੀ ਹੁੰਦੇ ਹਾਂ ਤੇ ਮੁੱਖੋਂ ਇਉਂ ਕਹੀ ਜਾਂਦਾ ਪਰ ਯਤਨ ਨਾਲ ਮਿਲਦਾ ਕੁਝ ਨਹੀਂ ਹੈ ਤੇ ਉਤੋਂ ਦਿਖਾਉਣ ਵਾਸਤੇ ਕਹਿੰਦਾ ਅਸੀਂ ਸੰਤੋਖੀ ਹੁੰਦੇ ਹਾਂ।
ਤੇਰੇ ਹੱਥ ਨਾ ਹੋਏ
ਇਹੋ ਜਿਹਾ ਸੰਤੋਖ ਦੇ ਨਾਲ ਮਨ ਵਿੱਚ ਕਦੇ ਵੀ ਪ੍ਰਸੰਨਤਾ ਨਹੀਂ ਮਹਾਰਾਜ ਕਹਿੰਦੇ ਹੋ ਸਕਦੇ।
ਕੀਰਤ ਕੋ ਚਾਹੇ ਦਸੋਏ
ਉਹ ਤਾਂ ਬੰਦਾ ਇਸ ਤਰ੍ਹਾਂ ਹੈ ਟੁੱਟੀ ਜੁੱਤੀ ਪਾ ਲੈਣੀ ਪਾਟਿਆ ਝੱਗਾ ਪਾਉਣਾ ਤੇ ਇਸ ਤਰ੍ਹਾਂ ਤੇ ਉਹ ਤਾਂ ਆਪਣੀ ਉਪਮਾ ਵਾਸਤੇ ਸੰਤੋਖ ਉਤੋਂ ਧਾਰੀ ਕਰਦਾ ਹੈ।
ਦੂਜੇ ਜਥਾ ਲਾਭ ਸੰਤੋਖ
ਮਹਾਰਾਜ ਕਹਿੰਦੇ ਦੂਜਾ ਸੰਤੋਖ ਹੈ ਤੇ ਜਿਹੜਾ ਸਾਡੇ ਕਰਮਾਂ ਅਨੁਸਾਰ ਸਾਨੂੰ ਲਾਭ ਧਨ ਦਾ ਪਦਾਰਥਾਂ ਦਾ ਪ੍ਰਾਪਤ ਹੋਣਾ ਹੈ
ਧਾਰਤ ਹੈ ਜੋਗੀ ਬਿਨ ਦੁੱਖ
ਇਸ ਵਾਸਤੇ ਉਸ ਨੂੰ ਹਮੇਸ਼ਾ ਧਾਰਦੇ ਨੇ ਤੇ ਬਿਨਾਂ ਦੋਸ਼ ਤੋਂ ਜੋਗੀ ਲੋਕ ਜੈਸਾ ਲਾਭ ਹੈ ਉਹਦੇ ਵਿੱਚ ਸੰਤੁਸ਼ਟ ਰਹਿਣਾ ਹੈ।
ਵਸਤਨਾ ਪ੍ਰਾਪਤ ਹਰ ਖਾਈ
ਜੇ ਕਰਕੇ ਕੋਈ ਚੀਜ਼ ਨਹੀਂ ਮਿਲਦੀ ਤੇ ਤਾਂ ਵੀ ਸਾਧ ਸੰਗਤ ਜੀ ਤੇ ਵਸਤ ਪ੍ਰਾਪਤ ਤਾਂ ਹਰ ਖਾਈ ਜੇ ਵਸਤੂ ਪ੍ਰਾਪਤ ਵੀ ਹੋ ਗਈ ਤੇ ਤਾਂ ਵੀ ਖੁਸ਼ ਰਹਿੰਦੇ ਹਨ।
ਜੇ ਪ੍ਰਾਪਤ ਹੋਏ ਤਾਂ ਸੁਖ ਪਾਹੀ
ਇਸ ਵਾਸਤੇ ਕਹਿੰਦੇ ਵਸਤ ਨਾ ਪ੍ਰਾਪਤ ਤਾਂ ਹਰ ਖਾਈ ਜੇ ਨਹੀਂ ਕੋਈ ਚੀਜ਼ ਪ੍ਰਾਪਤ ਹੋਈ ਤਾਂ ਵੀ ਖੁਸ਼ ਰਹਿੰਦੇ ਜੇ ਪ੍ਰਾਪਤ ਹੋ ਜਾਵੇ ਤਾਂ ਵੀ ਹਮੇਸ਼ਾ ਸੁਖੀ ਰਹਿੰਦੇ ਨੇ ਇਹਨੂੰ ਸੰਤੋਖ ਕਹਿੰਦੇ ਹਨ।
ਦੋਹਰਾ ਵਾਹਿਗੁਰੂ ਕੀ ਰਜਾਏ ਪੈ
ਵਾਹਿਗੁਰੂ ਪਰਮੇਸ਼ਰ ਦੀ ਜਿਸ ਤਰ੍ਹਾਂ ਦੀ ਰਜਾ ਇੱਛਾ ਹੈ ਤੇ ਆਗਿਆ ਹੈ ਉਹਦੇ ਉੱਤੇ
ਹਰਕੇ ਮਨ ਸੁਖ ਪਾਏ
ਹਮੇਸ਼ਾ ਪ੍ਰਸੰਨ ਰਹਿੰਦੇ ਤੇ ਮਨ ਦੇ ਵਿੱਚ ਸੁਖ ਪਾਉਂਦੇ ਹਨ।
ਈਸ਼ਰ ਆਸਤਿਕ ਬੁੱਧ ਹੈ
ਤੇ ਤੀਜਾ ਸਾਧ ਸੰਗਤ ਜੀ ਨੇਮ ਹੈ ਸ਼ਰਧਾ ਵਾਲੀ ਬੁੱਧੀ
ਗੁਰਬਾ ਦ੍ਰਿੜ ਨਿਸ਼ਚਾਏ
ਗੁਰੂ ਸਾਹਿਬ ਦੇ ਵਚਨਾਂ ਦੇ ਉੱਤੇ ਪੱਕਾ ਨਿਸ਼ਚਾ ਕਰ ਲੈਣਾ ਭਰੋਸਾ ਕਰਨਾ ਤੇ ਮੇਰੇ ਭਲੇ ਵਾਸਤੇ ਮਹਾਰਾਜ ਨੇ ਉਚਾਰਨ ਕੀਤੇ ਨੇ।
ਚੌਪੀ ਚੌਥੇ ਦਾਨ ਦੇਣ ਕੋ ਦਾਤਾ
ਤੇ ਚੌਥਾ ਨੇਮ ਹੈ ਤੇ ਦਾਨ ਦੇਣਾ ਜਿਹੜਾ ਹੈ ਤੇ ਇਸ ਲਈ ਜਿਹੜਾ ਦਾਨ ਦਿੰਦਾ ਹੈ ਤੇ ਦਾਨ ਤਿੰਨ ਪ੍ਰਕਾਰ ਦਾ ਮੰਨਿਆ ਗਿਆ।
ਕਾਮਰਾ ਜੀ ਸੱਤ ਗੁਣ ਤੇ ਤ੍ਰੈ ਫਾਂਤਾ
ਇੱਕ ਰਜੋ ਗੁਣੀ ਦਾਨ ਹੁੰਦਾ ਇੱਕ ਤਮੋ ਗੁਣੀ ਦਾਨ ਹੁੰਦਾ ਤੇ ਇੱਕ ਸਤੋ ਗੁਣੀ ਦਾਨ ਹੁੰਦਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ।
ਕਲੇ ਕ੍ਰੋਧ ਸੋ ਬਿਨਾਂ ਸੁਭ ਕਾਲਾ
ਇੱਕ ਤਾਂ ਸਾਧ ਸੰਗਤ ਜੀ ਦਾਨ ਹੈ ਤੇ ਬਿਨਾਂ ਹੀ ਸਮੇਂ ਤੋਂ ਸਮਾਂ ਵੀ ਕੋਈ ਚੰਗਾ ਨਾ ਵੇਖਣਾ ਤੇ ਜੇ ਕੋਈ ਲੈਣ ਵਾਲੇ ਚਲੇ ਵੀ ਗਏ ਤੇ ਉਹਨਾਂ ਨਾਲ ਲੜ ਪੈਣਾ ਤੇ ਗੁੱਸੇ ਹੋ ਕੇ ਦੇਣਾ ਤੇ ਔਰ ਉਹਨਾਂ ਨੂੰ ਮੁੱਕਰ ਵੀ ਨਹੀਂ ਸਕਦਾ ਵੀ ਪ੍ਰਤਿਸ਼ਠਿਤ ਬੰਦੇ ਨੇ ਪਰ ਦੇਣ ਨੂੰ ਚਿੱਤ ਨਹੀਂ ਕਰਦਾ ਉਹਨਾਂ ਨਾਲ ਲੜ ਪੈਂਦਾ ਹੈ ਗੁੱਸੇ ਹੋ ਕੇ ਦਾਨ ਦੇਣਾ
ਦੇ ਤਾਮਸੀ ਰੀਤ ਬਸਾਲਾ
ਮਹਾਰਾਜ ਕਹਿੰਦੇ ਇਹੋ ਜਿਹਾ ਦਾਨ ਦਿੱਤਾ ਹੋ ਜਾ ਉਹਨੂੰ ਤਾਮਸੀ ਰੀਤੀ ਵਾਲਾ ਦਾਨ ਕਹਿੰਦੇ ਆ।
ਜਸ ਹੇਤ ਦੇ ਦੱਸੋ ਜੋ ਦਾਨਾ
ਤੇ ਦੂਜਾ ਸਾਧ ਸੰਗਤ ਜੀ ਇੱਕ ਬੰਦੇ ਉਹਨੇ ਜਿਹੜਾ ਆਪਣੀ ਮਹਿਮਾ ਤੇ ਜਸ ਕਰਾਉਣ ਵਾਸਤੇ ਦਾਨ ਦਿੰਦੇ ਆ
ਅਹੇ ਰਾਜਸੀ ਫਲ ਲੱਗ ਜਾਣਾ
ਮਹਾਰਾਜ ਕਹਿੰਦੇ ਉਸ ਨੂੰ ਰਾਜਸੀ ਦਾਨ ਕਹਿੰਦੇ ਆ ਤੇ ਉਸ ਦਾ ਫਲ ਜਿਹੜਾ ਅਲੱਗ ਛੋਟਾ ਹੁੰਦਾ ਜਾਣ ਲਓ।
ਨਰ ਕੇ ਬਿਨੈ ਦੇ ਨਰ ਦੇਖੀ।
ਇਸੇ ਤਰ੍ਹਾਂ ਸਾਧ ਸੰਗ ਜੀ ਚੰਗਾ ਬੰਦਾ ਦੇਖ ਕੇ ਤੇ ਚੰਗੇ ਸੁਭਾਅ ਵਾਲਾ ਤੇ ਫਿਰ ਉਸ ਨੂੰ ਬੇਨਤੀ ਕਰਕੇ ਜੋ ਦੇਣਾ ਹੈ
ਇਹ ਸ਼ਾਂਤੀ ਫਲਤ ਵਸੇਖੀ।
ਮਹਾਰਾਜ ਕਹਿੰਦੇ ਸ਼ਾਂਤੀ ਦਾਨ ਹੈ ਤੇ ਇਹਦਾ ਬਹੁਤਾ ਫਲ ਹੁੰਦਾ ਹੈ।
ਦੋਹਰਾ ਵਾਹਿਗੁਰੂ ਕੋ ਜਾਣ ਕਾ,
ਵਾਹਿਗੁਰੂ ਪਰਮੇਸ਼ਰ ਦਾ ਸਭ ਕੁਝ ਦਿੱਤਾ ਹੋਇਆ ਪਦਾਰਥ ਜਾਣ ਕੇ
ਪਦਾਰਥ ਦੇ
ਇਸ ਢੰਗ ਦੇ ਨਾਲ ਆਪਣੇ ਪਦਾਰਥਾਂ ਨੂੰ ਦਿੰਦਾ ਹੈ।
ਤਨਕ ਆਪਣਾ ਮਨ
ਤਨਕ ਥੋੜੇ ਮਾਤਰ ਵੀ ਆਪਣਾ ਨਹੀਂ ਮੰਨਦਾ ਵੀ ਵਾਹਿਗੁਰੂ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ। ਮਹਾਰਾਜ ਕਹਿੰਦੇ ਐਸੇ ਸੁਭਾਅ ਨੂੰ ਧਾਰਨ ਵਾਲਾ ਬੰਦਾ ਤੇ ਫਿਰ ਅਖੈ ਫੜ ਲੈਂਦਾ, ਭਾਵ ਕਿ ਉਹ ਫਲ ਘਟਦਾ ਨਹੀਂ ਹੈ, ਨਾਸ਼ ਨਹੀਂ ਹੁੰਦਾ, ਬਹੁਤਾ ਫੜ ਲੈਂਦਾ ਹੈ।
ਚੌਪੀ ਦਰਬ ਕਦੋਂ ਵਿਦਿਆ ਕੋ ਦਾਨਾ,
ਚਾਹੇ ਤਾਂ ਸਾਧ ਸੰਗ ਜੀ ਧਨ ਦਾ ਦਾਨ ਬੰਦਾ ਦਿੰਦਾ ਨਿਰਮਾਣ ਹੋ ਕੇ, ਚਾਹੇ ਕੋਈ ਉਹਦੇ ਪਾਸ ਗੁਣ ਹੈ ਕੋਈ ਵਿਦਿਆ ਹੈ ਤੇ ਉਹ ਗਾਂਹ ਪੜਾਉਂਦਾ ਹੈ, ਬ੍ਰਹਮ ਵਿਦਿਆ ਦਾ ਦਾਨ ਦਿੰਦਾ।
ਜੇ ਸ਼ਾਨ ਕੀ ਹੋਇਆ ਨਿਰਮਾਣਾ,
ਨਿਰਮਾਣ ਹੋ ਕੇ ਮਾਣ ਤੋਂ ਰਹਿਤ ਹੋ ਕੇ ਦਿੰਦਾ ਤੇ ਉਸ ਨੂੰ ਸ਼ਾਂਤੀ ਦਾਨ ਕਹਿੰਦੇ ਨੇ।
ਇੱਕੋ ਫਲ ਮਿਹਨਤੀ ਵਿਸਾਲਾ,
ਕਹਿੰਦੇ ਇਸ ਦਾ ਫਲ ਜਿਹੜਾ ਮਿਹਨਤੀ ਤੋਂ ਰਹਿਤ ਹੁੰਦਾ ਮਿਣਿਆ ਨੀ ਜਾਂਦਾ, ਬਹੁਤ ਵੱਡਾ ਫਲ ਹੁੰਦਾ ਹੈ।
ਬੇਦ ਸੰਤ ਭਾਗ ਤੇ ਇਸ ਢਾਲਾ,
ਚਾਰੇ ਬੇਦ ਵੀ ਸੰਤ ਵੀ ਇਸ ਢਾਲਾ ਤਰੀਕੇ ਨਾਲ ਕਹਿੰਦੇ ਹਨ।
ਪੂਜਾ ਮਨ ਕਰ ਕਰਨੀ,
ਪੰਜਵਾਂ ਸਾਹਿਬ ਸੰਜੀ ਨੇਮ ਹੈ ਤੇ ਮਨ ਕਰਕੇ ਪੂਜਾ ਕਰਨੀ, ਇਸ ਨੂੰ ਮਾਨਸੀ ਪੂਜਾ ਕਹਿੰਦੇ ਨੇ।
ਹਿਰਦੇ ਭਾਵਨੀ ਗੁਰਮੈ ਧਰਨੀ,
ਆਪਣੇ ਹਿਰਦੇ ਦੀ ਸ਼ਰਧਾ ਜਿਹੜੀ ਗੁਰੂ ਦੇ ਉੱਤੇ ਟਿਕਾ ਕੇ ਰੱਖਣੀ ਹੈ।
ਸਭਨੀ ਪੂਜਾ ਹੋਵਤ ਤਾਂ ਕੀ,
ਕਹਿੰਦੇ ਉਸ ਬੰਦੇ ਦੀ ਪੂਜਾ ਕੀਤੀ ਹੋਈ ਫਲੀ ਭੂਤ ਹੋ ਜਾਂਦੀ ਹੈ।
ਸਦਾ ਭਾਵਨੀ ਸੋ ਮਤ ਜਾਕੀ,
ਜਿਸ ਦੀ ਹਮੇਸ਼ਾ ਸ਼ਰਧਾ ਤੇ ਭਾਵਨਾ ਦੇ ਨਾਲ ਮਤ ਭਿੱਜੀ ਹੋਈ ਹੈ।
ਦੋਹਰਾ ਸ਼ਠਮ ਨੇਮ ਨੇ ਜੀ ਗੁਰ ਸ਼ਬਦ,
ਛੇਵਾਂ ਸਾਹਿਬ ਸੰਗ ਜੀ ਨੇਮ ਦਾ ਹਿੱਸਾ ਹੈ ਜੋ ਗੁਰੂ ਸਾਹਿਬ ਦਾ ਸ਼ਬਦ ਹੈ ਆਪਣੇ ਗੁਰਾਂ ਦਾ,
ਤਾਂ ਕਿ ਜੇ ਅਨੁਸਾਰੀ
ਜਿਹੜਾ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਦਾ ਹੈ।
ਏਕੋ ਪੜ੍ਹੈ ਸੁਣੈ ਤੈਨਾ,
ਉਸੇ ਸ਼ਬਦ ਨੂੰ ਪੜ੍ਹੀ ਜਾਂਦਾ ਤੇ ਉਸੇ ਗੁਰੂ ਦੇ ਸ਼ਬਦ ਨੂੰ ਸੁਣੀ ਜਾਂਦਾ ਹੈ।
ਦਿਲ ਕੋ ਕਰੇ ਵਿਚਾਰ,
ਉਸੇ ਸ਼ਬਦ ਦੀ ਵਿਚਾਰ ਕਰੀ ਜਾਂਦਾ ਹੈ।
ਚੌਪੀ ਗੁਰੂ ਸਿਧਾਂਤ ਬਿਨਾਂ ਜੋ ਆਨਾ,
ਗੁਰੂ ਦਾ ਜਿਹੜਾ ਸਿਧਾਂਤ ਹੈ ਤੇ ਉਸ ਤੋਂ ਬਿਨਾਂ ਹੋਰ ਕੋਈ ਸਿਧਾਂਤ ਹੈ, ਹੋਰ ਕੋਈ ਮਤ ਹੈ, ਹੋਰ ਕੋਈ ਖਿਆਲ ਮਨ,
ਦਿਲ ਕੇ ਬਚਨ ਸੁਣੇ ਨਾ ਕਾਨਾ,
ਕਹਿੰਦੇ ਉਹਨਾਂ ਦੇ ਬਚਨ ਨਾ ਕੰਨਾਂ ਵਿੱਚ ਸੁਣੇ, ਗੁਰੂ ਦੀ ਬਾਣੀ ਗੁਰੂ ਦੇ ਮਤ ਦੇ ਬਚਨ ਸੁਣ ਨਾ ਕਰੇ।
ਸਭ ਤੋਂ ਪੜ੍ਹੇ ਸੁਣੇ ਜੇ ਰੀਤੀ,
ਸਤਵਾਂ ਸਾਧ ਸੰਗ ਜੀ ਜਿਸ ਤਰ੍ਹਾਂ ਪੜ੍ਹਦਾ ਤੇ ਸੁਣਦਾ ਜਿਸ ਢੰਗ ਦੇ ਨਾਲ,
ਵਰਤੇ ਤੇ ਅਨੁਸਾਰ ਸਹਿ ਪ੍ਰੀਤੀ,
ਫਿਰ ਉਹਦੀ ਵਰਤੋਂ ਵੀ ਸਹਿਜ ਪ੍ਰੀਤੀ ਦੇ ਕਰੇ ਆਪਣੀ ਜ਼ਿੰਦਗੀ ਵਿੱਚ, ਉਸੇ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਣਾਉਣਾ ਕਰੇ।
ਬਿਨਾਂ ਦੰਭ ਹੀ ਗੁਰੂ ਸ਼ਬਦ ਕਮਾਵਣਾ,
ਤੇ ਬਿਨਾਂ ਪਖੰਡ ਤੋਂ ਦਿਖਾਵੇ ਤੋਂ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਕਰੇ।
ਕਰੇ ਸਦਾ ਵੈ ਤਨ ਮਨ ਪਾਵਣ,
ਤੇ ਜਿਹੜਾ ਇਸ ਤਰ੍ਹਾਂ ਕਰਦਾ ਤੇ ਮਹਾਰਾਜ ਕਹਿੰਦੇ ਉਹ ਮਨ ਤੇ ਸਰੀਰ ਕਰਕੇ ਪਵਿੱਤਰ ਹੋ ਜਾਂਦਾ ਹੈ।
ਅਸ਼ਟਮ ਬ੍ਰਿਤੀ ਸ਼ਾਂਤ ਕੀ ਰਾਖਾ,
ਅੱਠਵਾਂ ਨੇਮ ਸਾਹਿਬ ਸੰਗ ਜੀ ਆਪਣੀ ਬਿਰਤੀ ਜਿਹੜੀ ਉਹਨੂੰ ਸ਼ਾਂਤੀ ਸਤੋ ਗੁਣੀ ਰੱਖਣਾ ਕਰੇ।
ਨਿਵ ਚੱਲਣਾ ਮਦਰੀ ਮੁਖ ਪਾਕੇ,
ਹਮੇਸ਼ਾ ਨਿਮਰਤਾ ਦੇ ਚੱਲਣਾ ਕਰੇ ਤੇ ਮਿੱਠੀ ਬਾਣੀ ਮੁਖੋਂ ਉਚਾਰਨ ਕਰੇ।
ਨੌਵਾਂ ਨੇਮ ਪਾਠ ਜੋ ਕਰਨਾ,
ਤੇ ਨੌਵਾਂ ਨੇਮ ਦਾ ਸਾਹਿਬ ਸੰਗ ਜੀ ਹਿੱਸਾ ਹੈ ਜਿਹੜਾ ਪਾਠ ਕਰਨਾ ਹੈ।
ਤੇ ਮੈਂ ਅਪਰ ਨਾ ਬਚਨੇ ਉਚਾਰਨਾ,
ਫਿਰ ਉਸ ਦੇ ਅੰਦਰ ਹੋਰ ਕੋਈ ਬਚਨ ਨਾ ਉਚਾਰਨਾ ਕਰੇ।
ਦਸਵੇਂ ਹੋਮ ਅਗਨ ਜੋ ਕਰਹੀ,
ਦਸਵਾਂ ਸਾਹਿਬ ਸੰਗ ਜੀ ਹੋਮ ਹੈ ਅਗਨੀ ਦੇ ਚ ਹਮਨ ਕਰਨਾ, ਕਿਉਂਕਿ ਕਸ਼ਟ ਯੋਗ ਦਾ ਇੱਕ ਹਿੱਸਾ ਹੈ।
ਸੁਰ ਪ੍ਰਸੰਨ ਹਿਤ ਮਨਸਾ ਤਰਹੀ,
ਕਈ ਲੋਕ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਇੱਛਾ ਧਾਰਦੇ ਹਨ।
ਸਿੱਖ ਸੁਧਾ ਤਰ ਕੇ ਮੁਖ ਪਾਵਣ,
ਮਹਾਰਾਜ ਕਹਿੰਦੇ ਇੱਧਰ ਸਿੱਖੀ ਵਿੱਚ ਜਿਹੜਾ ਭੁੱਖੇ ਮੁਖ ਭੁੱਖੇ ਸਿੱਖ ਦੇ ਮੂੰਹ ਦੇ ਵਿੱਚ ਪਾਉਣਾ ਹੈ।
ਬ੍ਰਹਮ ਹੋਮ ਇਹ ਭਲੋ ਸੁਹਾਵਣ,
ਮਹਾਰਾਜ ਕਹਿੰਦੇ ਸਿੱਖੀ ਵਿੱਚ ਇਹੀ ਬ੍ਰਹਮ ਹਵਨ ਹੈ ਜਿਹੜਾ ਭੁੱਖੇ ਸਿੱਖ ਦੇ ਮੂੰਹ ਵਿੱਚ ਪਦਾਰਥ ਪਾਉਣਾ ਹੈ।
ਵਾਹਿਗੁਰੂ ਕੋ ਕਰੇ ਉਚਾਰਾ,
ਜਿਸ ਵੇਲੇ ਭੋਜਨ ਛਕਣਾ ਹੈ ਤੇ ਵਾਹਿਗੁਰੂ ਮੁਖੋਂ ਉਚਾਰਨ ਕਰੇ।
ਪਾਛੇ ਮੰਗ ਪਾਏ ਆਹਾਰ,
ਉਸ ਤੋਂ ਪਿੱਛੋਂ ਆਪਣੇ ਮੁਖ ਦੇ ਭੋਜਨ ਦੀ ਗਰਾਸ ਜਿਹੜੀ ਪਾਉਣਾ ਕਰੇ।
ਬਦਨ ਦੇਵਤਾ ਭਾਵਕ ਕਹੀਏ,
ਕਹਿੰਦੇ ਨੇ ਕਿ ਇਹ ਜਿਹੜਾ ਦੇਵਤੇ ਦਾ ਬਦਨ ਮੁਖ ਹੈ, ਅਗਨੀ ਕਹਿੰਦੇ ਨੇ ਹਿੰਦੂ ਮਤ ਵਿੱਚ ਦੇਵਤੇ ਦਾ ਨੂੰ ਆਗੀ ਹੈ।
ਸਰਬ ਸੁਰਨ ਕੀ ਜੇਵਾ ਲਈਏ,
ਸਾਰੇ ਦੇਵਤਿਆਂ ਦੀ ਇਹ ਜਿਹੜੀ ਅਗਨੀ ਹੈ ਜਵਾਨ ਹੈ ਸਮਝੀ ਜਾਂਦੇ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ,
ਮਹਾਰਾਜ ਕਹਿੰਦੇ ਜਿਸ ਵੇਲੇ ਵਾਹਿਗੁਰੂ ਪ੍ਰਸੰਨ ਹੋ ਗਿਆ, ਵਾਹਿਗੁਰੂ ਕਹਿ ਕੇ ਮੂੰਹ ਚ ਭੋਜਨ ਪਾ ਲਓ, ਰੱਬ ਪ੍ਰਸੰਨ ਹੋ ਗਿਆ ਤੇ ਨਾਲ ਹੀ ਸਾਰੇ ਦੇਵਤੇ ਪ੍ਰਸੰਨ ਹੋ ਗਏ।
ਤ੍ਰਿਪਤ ਹੋਤ ਹਰ ਨਾਮ ਉਚਾਰੇ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਉਚਾਰਨ ਕਰਕੇ ਸਾਰੇ ਤ੍ਰਿਪਤ ਹੋ ਜਾਂਦੇ ਆ।
ਦੋਹਰਾ ਤ੍ਰਿਤੀ ਹੋਮ ਹੈ ਗਿਆ
ਕਾ ਨਾਰਦ ਕਹਿੰਦੇ ਤੀਜਾ ਹਮਨ ਦਾ ਹਿੱਸਾ ਹੈ ਉਹ ਹੈ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਹਮਨ ਹੈ।
ਰਸੀ ਕੇ ਦਰਬ
ਕਹਿੰਦੇ ਰਕੀਕ ਇੰਦਰੀਆਂ ਦਾ ਨਾਂ ਹੈ ਤੇ ਇਸ ਵਾਸਤੇ ਇੰਦਰੀਆਂ ਦੇ ਦਰਬ ਜਿਹੜੇ ਗੁਣ ਨੇ ਅੱਗੇ ਤੇ ਉਹਨਾਂ ਦੇ ਜਿਹੜੇ ਰਸ ਨੇ ਜਾਂ ਰਕੀਕ ਰਸ ਰਕੀਕ ਕੇ ਦਰਬ ਇਸੇ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਆਪਣੇ ਇੰਦਰੀਆਂ ਦੇ ਰਸ ਜਿਹੜੇ ਆ ਤੇ ਇੰਦਰੀਆਂ ਦੇ ਰਸਾਂ ਵਿੱਚ ਦਰਬ ਨਾਮ ਜਿਹੜਾ ਢਾਲਣਾ ਹੈ ਤੇ ਔਰ ਫਿਰ ਨਾਲ ਜਿਹੜੀ ਤਨ ਦੀ ਹੋਮੈ ਹੈ ਮਹਾਰਾਜ ਕਹਿੰਦੇ
ਗਿਆਨ ਅਗਨ ਮੈਂ ਹੋਮਹੀ
ਤੇ ਜਿਹੜੀ ਗਿਆਨ ਬ੍ਰਹਮ ਗਿਆਨ ਦੀ ਅਗਨੀ ਹੈ ਤੇ ਇਹਦੇ ਵਿੱਚ ਕਹਿੰਦੇ ਨੂੰ ਹਮਨ ਕਰ ਦੇਵੇ ਫੂਕ ਦੇਵੇ
ਅਨਹੰਤਾ ਆਦਿਕ ਸਰਬ
ਸਰੀਰ ਦੀ ਹੋਮੈ ਤੋਂ ਆਦ ਲੈ ਕੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਇੰਦਰੀਆਂ ਦੇ ਰਸਾਂ ਵਿੱਚ ਢਾਲਣਾ ਹੈ ਤੇ ਸਭ ਕੁਝ ਵਿਸ਼ਿਆਂ ਦੀ ਵਾਸ਼ਨਾ ਤੇ ਬ੍ਰਹਮ ਅਗਨੀ ਦੇ ਵਿੱਚ ਇਸਦਾ ਹਮਨ ਕਰ ਦੇਵੇ
ਚੌਵੀ ਦਸ ਪ੍ਰਕਾਰ ਇਹ ਨੇਮ ਗਣਾਵਾ
ਇਹ ਦਸ ਤਰ੍ਹਾਂ ਦਾ ਇਹ ਨੇਮ ਹੈ ਗਣਾਵਾ ਗਣਿਆ
ਅਸ਼ਟ ਯੋਗ ਦੁੱਧ ਅੰਗ ਸੁਹਾਵਾ
ਇਹ ਹੱਠ ਯੋਗ ਦਾ ਦੂਜਾ ਅੰਗ ਸੋਭ ਨੀਕ ਹੈ
ਅੰਗ ਤੀਸਰੋ ਦੇਸ਼ ਹੈ ਕੰਤੇ
ਤੀਜਾ ਇਸਦਾ ਅੰਗ ਹਿੱਸਾ ਹੈ ਕਿ ਅਕਾਂਤ ਦੇਸ਼ ਹੋਣਾ ਚਾਹੀਦਾ ਅਕਾਂਤ ਬਾਜੂ ਮੰਡਲ ਹੋਣਾ ਚਾਹੀਦਾ ਹੈ
ਨਰਬਤੀ ਸੁਨੇ ਨਾ ਤਾਂ ਬਸੰਤੇ
ਜਿੱਥੇ ਬੰਦਿਆਂ ਦੇ ਬਚਨ ਨਾਲ ਸੁਣਾਈ ਦੇਣ ਤੇ ਉੱਥੇ ਵਸਣਾ ਰਹਿਣਾ ਕਰੇ ਭਾਵ ਕਿ ਉੱਥੇ ਟਿਕੇ ਉਸ ਵੇਲੇ
ਉੱਥੋਂ ਅੰਗ ਯੋਗ ਦਾ ਆਸਨ
ਤੇ ਚੌਥਾ ਸਾਧ ਸੰਗ ਜੀ ਯੋਗ ਦਾ ਅੰਗ ਜਿਹੜਾ ਹਿੱਸਾ ਉਹ ਆਸਣ ਹੈ
ਵੇਦ ਯੋਗੀ ਸਿਰ ਕਰਹੀ ਪਾਸਨ
ਚਾਰੇ ਵੇਦ ਤੇ ਯੋਗੀਆਂ ਦੇ ਈਸ਼ਰ ਜਿਹੜੇ ਨੇ ਤੇ ਉਹ ਕਹਿੰਦੇ ਹਨ
ਜਿੱਤੇ ਜੀਵ ਜਗਤ ਮੈਂ ਜਾਣਾਂ
ਤੇ ਜਿੰਨੇ ਸਾਧ ਸੰਗ ਜੀ ਸੰਸਾਰ ਦੇ ਅੰਦਰ ਜੀਵ ਹਨ ਜਾਣ ਲਓ
ਆਸਨ ਤੇ ਹੀ ਪਰਮਾਨ
ਤੇ ਜਿੱਥੇ ਉਹ ਬਹਿੰਦੇ ਆ ਜਿੱਥੇ ਟਿਕਦੇ ਨੇ ਜਾ ਕੇ ਉਨੇ ਉਹਨਾਂ ਦੇ ਆਸਣ ਨੇ ਜੇ 84 ਲੱਖ ਜੀਵ ਨੇ ਤੇ 84 ਲੱਖ ਹੀ ਆਸਣ ਹਨ ਜਾਣ ਲਓ
ਜਿੰਤੇ ਜੁਗਮ ਸਰੋਵਣ ਬੀਨੇ
ਤੇ 84 ਲੱਖ ਵਿੱਚੋਂ ਕੋਈ 84 ਆਸਣ ਮੁੱਖ ਮੰਨੇ ਹੋਏ ਆ
ਤੇ
84 ਦੇ ਵਿੱਚੋਂ 16 ਮੁੱਖ ਮੰਨੇ ਹੋਏ ਤੇ 16 ਦੇ ਵਿੱਚੋਂ ਸਾਧ ਸੰਗ ਜੀ 4 ਆਸਣ ਮੁੱਖ ਮੰਨੇ ਹੋਏ ਆ ਜਿਹਦੇ ਵਿੱਚ ਕੁਰਕਟ ਆਸਣ ਹੈ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਮਯੂਰ ਆਸਣ ਹੈ ਜਿਵੇਂ ਕੁੱਕੜ ਬਹਿੰਦਾ ਹੈ ਜਿਵੇਂ ਮੋਰ ਬਹਿੰਦਾ ਹੈ ਤੇ ਇੱਕ ਸਿੱਧ ਆਸਣ ਤੇ ਪਦਮ ਆਸਣ ਚਾਹੁੰਦੇ ਚੋਂ ਫਿਰ 2 ਮੁੱਖ ਮੰਨੇ ਇੱਕ ਸਿੱਧ ਆਸਣ ਹੈ ਇੱਕ ਪਦਮ ਆਸਣ ਹੈ ਜਾਣ ਲਓ
ਮਹਾਂਪੁਰਖ ਹਿਤਕਾਰੀ ਸੋਲੀਨੇ
ਤੇ ਮਹਾਂਪੁਰਖ ਜਿਹੜੇ ਤੇ ਉਹਨਾਂ ਨੇ ਹਿਤ ਕਰਕੇ ਆਸਣ ਇਹ ਗ੍ਰਹਿਣ ਕੀਤੇ ਹਨ
ਸਿੱਧ ਆਸਣ ਪਦਮ ਆਸਣ ਦੋ
ਇੱਕ ਸਿੱਧ ਆਸਣ ਹੈ ਤੇ ਦੂਜਾ ਪਦਮ ਆਸਣ ਹੈ ਜਾਣ ਲਓ
ਜਿਹਨੇ ਜੇ ਲੱਛਣ ਸੁਣੀਏ ਸੋ
ਤੇ ਇਹਨਾਂ ਦੇ ਲੱਛਣ ਨਿਸ਼ਾਨੀਆਂ ਜਿਹੜੀਆਂ ਤੇ ਸੁਣਨਾ ਕਰੋ
ਚਿਤ ਕਸ਼ੂ ਖੋਦ ਮਿਰਦੁਲ ਤ੍ਰਿਣ ਪਾਏ
ਕਹਿੰਦੇ ਧਰਤੀ ਨੂੰ ਕੁਝ ਟੋਆ ਪੁੱਟ ਕੇ ਤੇ ਉਹਦੇ ਵਿੱਚ ਨਰਮ ਕੱਖ ਜਿਹੜੇ ਵਿਛਾ ਕੇ
ਵੈਸੇ ਪੁਨ ਪਤੀ ਬਿਮਲ ਵਿਛਾਏ
ਉਹਦੇ ਉੱਤੇ ਚਿੱਟਾ ਵਸਤਰ ਵਿਛਾ ਕੇ ਤੇ ਉਸਦੇ ਉੱਤੇ ਬੈਠਣਾ ਕਰੇ
ਮੈਂ ਪਾਵਨ ਨਾ ਅੰਗ ਡੁਲਾਏ
ਤੇ ਸਰੀਰ ਕਰਕੇ ਪਵਿੱਤਰ ਹੋਵੇ ਤੇ ਆਪਣੇ ਅੰਗਾਂ ਨੂੰ ਡੁਲਾਉਣਾ ਨਾ ਕਰੇ
ਨਾਮ ਪੈਰ ਸੋ ਗੁਦਾ ਦਬਾਏ
ਜਿਹੜਾ ਸਾਧ ਸੰਗ ਜੀ ਖੱਬਾ ਪੈਰ ਹੈ ਤੇ ਇਸ ਵਾਸਤੇ ਇਸ ਨੂੰ ਇਸ ਦੇ ਨਾਲ ਤੇ ਸਾਧ ਸੰਗ ਜੀ ਆਪਣਾ ਜੋ ਮੂਲ ਬੰਧ ਹੈ ਇਸ ਨੂੰ ਕਹਿੰਦੇ ਨੇ ਤੇ ਔਰ ਉਸਨੂੰ ਦਬਾਉਣਾ ਕਰੇ ਤੇ ਭਾਵ ਕੀ ਜਿਹੜਾ ਇਹ ਪੈਰ ਹੈ ਤੇ ਉਸਦੇ ਨਾਲ ਸਾਧ ਸੰਗ ਜੀ ਇਸ ਨੂੰ ਖੱਬੇ ਪੈਰ ਦੇ ਨਾਲ ਦਬਾਉਣਾ ਕਰੇ
ਪੂਰਾ ਇੰਦਰੀ ਪਰ ਦਹਿਨ ਉਤਰ
ਸੱਜਾ ਪੈਰ ਜਿਹੜਾ ਸਾਧ ਸੰਗ ਜੀ ਕਾਮ ਕੁੰਡੇ ਦੇ ਉੱਤੇ ਰੱਖਣਾ ਕਰੇ
ਨਾਸਕਾ ਧਿਆਨ
ਤੇ ਨਾਸਾਂ ਦੇ ਅੱਗੇ ਧਿਆਨ ਰੱਖਣਾ ਹੈ
ਸਿੱਧ ਆਸਣ ਏਕੋ ਫਨ
ਇਸ ਨੂੰ ਸਾਧ ਸੰਗ ਜੀ ਸਿੱਧ ਆਸਣ ਕਹਿੰਦੇ ਹਨ
ਯੋਗੀ ਕਰਤੀ ਸੁਜਾਨ
ਜਿਹੜੇ ਸਿਆਣੇ ਯੋਗੀ ਨੇ ਤੇ ਉਹ ਇਹ ਆਸਣ ਨੂੰ ਕਰਦੇ ਨੇ ਤੇ ਖੱਬੇ ਤੇ ਸੱਜੇ ਪੈਰ ਦੀ ਸਾਰੀ ਵਿਚਾਰ ਹੈ ਦੋ ਹੀ ਰਸਤੇ ਨੇ ਮਲ ਤੇ ਮੂਤਰ ਦੇ ਰਸਤੇ ਮਲ ਦੇ ਰਸਤੇ ਦੇ ਉੱਤੇ ਖੱਬੀ ਅੱਡੀ ਰੱਖਣੀ ਹੈ ਇਹਨੂੰ ਜਲੰਧਰ ਬੰਧ ਕਹਿੰਦੇ ਆ ਤੇ ਔਰ ਸਾਧ ਸੰਗ ਜੀ ਦੂਜਾ ਤੇ ਉਹਦੇ ਉੱਤੇ ਸੱਜੀ ਅੱਡੀ ਰੱਖਣੀ ਹੈ ਤੇ ਇਸ ਲਈ ਤੇ ਔਰ ਨਾਸਕਾਂ ਦਾ ਜਿਹੜਾ ਧਿਆਨ ਹੈ ਨੱਕ ਦੀ ਕੂੰਬਲੀ ਉਹ ਕਰਨਾ ਇਹਨੂੰ ਸਿੱਧ ਆਸਣ ਕਹਿੰਦੇ ਨੇ ਇਹਨੂੰ ਜਲੰਧਰ ਬੰਧ ਤੇ ਮੂਲਾ ਬੰਧ ਇਹਨਾਂ ਦੇ ਨਾਮ ਕਹੇ ਹਨ
ਚੌਪੀ ਦਾਏ ਪੱਗ ਪਾਰੀ ਧਰ ਕਰ ਬਾਵਾਂ
ਕਹਿੰਦੇ ਦਾਏ ਤੇ ਦਾਏ ਪੱਗ ਪਰ ਧਰ ਕਰ ਬਾਵਾਂ ਤੇ ਦਾਇਆ ਜਿਹੜਾ ਸਾਧ ਸੰਗਤ ਜੀ ਪੱਟ ਹੈ ਇਹਦੇ ਉੱਤੇ ਸੱਜਾ ਪੈਰ ਰੱਖ ਕੇ
ਤੇ
ਖੱਬੇ ਪੱਟ ਦੇ ਉੱਤੇ ਜਿਹੜਾ ਸੱਜਾ ਪੈਰ ਉਸ ਨੂੰ ਟਿਕਾਉਣਾ ਕਰੇ
ਦੋਨੋਂ ਭੁਜਾ ਕੰਡ ਕਰ ਪਾਛੇ
ਤੇ ਦੋਵੇਂ ਜਿਹੜੀਆਂ ਭੁਜਾ ਨੇ ਆਪਣੇ ਕੰਡ ਦੇ ਪਿੱਛੇ ਦੀ ਲਿਆਉਣੀਆਂ ਨੇ ਕਰਕੇ
ਗਏ ਅੰਗੂਠੇ ਪਾਗੀ ਜਿਡ ਆਛੇ
ਤੇ ਇਹ ਜਿਹੜੇ ਸਾਧ ਸੰਗਤ ਜੀ ਦੋਹਾਂ ਪੈਰਾਂ ਦੇ ਅੰਗੂਠੇ ਆ ਤੇ ਇਹਨਾਂ ਨੂੰ ਫੜਨਾ ਹੈ ਜਿਵੇਂ ਖੱਬਾ ਹੱਥ ਪਿੱਛੋਂ ਲਿਆ ਕੇ ਤੇ ਇਸ ਤਰ੍ਹਾਂ ਜਿਹੜਾ ਆ ਆਪਣੇ ਸਾਧ ਸੰਗਤ ਜੀ ਪੈਰ ਉਹਦਾ ਅੰਗੂਠਾ ਤੇ ਇਸੇ ਤਰ੍ਹਾਂ ਜਿਹੜਾ ਸੱਜਾ ਹੱਥ ਹੈ ਉਹ ਲਿਆ ਕੇ ਪਿੱਛੋਂ ਤੇ ਸੱਜੇ ਦਾ ਅੰਗੂਠਾ ਫੜਨਾ ਇਹਨੂੰ ਪਦਮ ਆਸਣ ਕਹਿੰਦੇ ਨੇ ਤੇ ਜਿਹੜਾ ਇਹ ਆਸਣ ਕਰ ਲੈਂਦਾ ਕੁਝ ਸਮਾਂ ਉਹਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੇ ਔਰ ਇਹਨਾਂ ਦੇ ਗੁਣ ਵੀ ਲਿਖੇ ਦੇ ਆਸਣ ਕਰਨ ਦੇ 84 ਤਰ੍ਹਾਂ ਦੇ ਯੋਗੀ ਆਸਣ ਕਰਦੇ ਹਨ ਕਹਿੰਦੇ ਧਰਤੀ ਦਾ ਤੇ ਜਾਂ ਨਸਾਂ ਦਾ ਧਿਆਨ ਜਿਹੜਾ ਕਰਨਾ ਕਰੇ
ਵੈਸੇ ਪਦਮ ਆਸਣ ਜਾਣਾ
ਇਸ ਤਰ੍ਹਾਂ ਤੇ ਜਿਹੜਾ ਕਰਕੇ ਬਹਿੰਦਾ ਹੈ ਤੇ ਉਹਨੂੰ ਸਾਧ ਸੰਗ ਜੇ ਤਾਂ ਅੰਗੂਠੇ ਫੜ ਲਵੇ ਤੇ ਫਿਰ ਤਾਂ ਉਸਨੂੰ ਕਹਿੰਦੇ ਨੇ ਕਿ ਵੱਧ ਆਸਣ ਹੈ ਜੇ ਅੰਗੂਠੇ ਨਾ ਫੜੇ ਤੇ ਫਿਰ ਉਸਨੂੰ ਕਹਿੰਦੇ ਨੇ ਤੇ ਇਹ ਮੁਕਤ ਆਸਣ ਹੈ ਇਹ ਸਿੱਧ ਆਸਣ ਤੇ ਪਦਮ ਆਸਣ ਦੋ ਮੁੱਖ ਮੰਨੇ ਗਏ ਹਨ
ਅੰਗ ਪੰਚਮੋ ਪ੍ਰਾਣਾਜਾਮ
ਕਹਿੰਦੇ ਪੰਜਵਾਂ ਜਿਹੜਾ ਅੰਗ ਹੈ ਇਹਨੂੰ ਪ੍ਰਾਣਾਜਾਮ ਪ੍ਰਾਣਾ ਦੇ ਨਾਲ ਸਾਧ ਸੰਗਤ ਜੀ ਜਾਪ ਕਰਨਾ
ਪੂਰਵ ਕੁੰਭਕ ਰੇਚਕ ਨਾਮ
ਕਹਿੰਦੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਇੱਕ ਪੂਰਕ ਹੁੰਦਾ ਇੱਕ ਕੁੰਭਕ ਹੁੰਦਾ ਤੇ ਇੱਕ ਰੇਚਕ ਹੁੰਦਾ ਹੈ
ਬਾਹਰ ਤੇ ਮਨ ਸੁਰਤ ਟਿਕਾਵਾ
ਕਹਿੰਦੇ ਬਾਹਰੋਂ ਵਿਸ਼ਿਆਂ ਵਿਕਾਰਾਂ ਵੱਲੋਂ ਤੇ ਆਪਣੇ ਮਨ ਦੀ ਸੁਰਤ ਜਿਹੜੀ ਹੈ ਉਪਰਾਮ ਕਰਕੇ ਤੇ ਇਸ ਨੂੰ ਸਾਧ ਸੰਗਤ ਜੀ ਸ਼ਬਦ ਦੇ ਅੰਦਰ ਟਿਕਾਉਣਾ ਕਰੇ
ਗਹਿਣੇ ਸੁਰ ਤੇ ਪ੍ਰਾਣ ਚੜਾਵਾ
ਜਿਹੜੀ ਸਾਡੀ ਨਾਸਕਾ ਦੀ ਸੱਜੀ ਸੁਰ ਹੈ ਸੱਜਾ ਹਿੱਸਾ ਹੈ ਤੇ ਸੱਜੀ ਨਾਸਕਾ ਹੈ ਤੇ ਇਸ ਦੁਆਰਾ ਕਹਿੰਦੇ ਪ੍ਰਾਣ ਜਿਹੜੇ ਇਹਨਾਂ ਨੂੰ ਚੜਾਉਣਾ ਹੈ ਸਾਹਾਂ ਨੂੰ ਦਸਵੇਂ ਦੁਆਰ ਨੂੰ
ਦੁਆਦਸ਼ੀ ਮਾਤਰ
ਜੋਏ ਜਦੋਂ ਪ੍ਰਾਣ ਉੱਪਰ ਨੂੰ ਦਸਵੇਂ ਦੁਆਰ ਨੂੰ ਖਿੱਚਣੇ ਆ ਤੇ 12 ਮਾਤਰ ਵਾਰੀ ਓਮਕਾਰ ਦਾ ਜਾਪ ਕਰਨਾ 12 ਵਾਰੀ ਓਮਕਾਰ ਦਾ ਜਾਪ ਕਰਨਾ ਪ੍ਰਾਣਾਂ ਨੂੰ ਖਿੱਚਦਿਆਂ ਦਸਵੇਂ ਦੁਆਰ ਨੂੰ
ਓਮਕਾਰ ਜਪੇ ਤਬ ਸੋਏ
ਓਮਕਾਰ ਦਾ ਜਾਪ ਉਸ ਵੇਲੇ ਕਰਨਾ ਕਰੇ
ਪ੍ਰਾਣ ਅੰਤਰ ਠਹਿਰਾਵਾ
ਪ੍ਰਾਣ ਦਸਵੇਂ ਦੁਆਰ ਦੇ ਅੰਦਰ ਟਿਕਾਉਂਦਾ ਹੈ
ਤੇ ਤੂੰ ਨਾਮ ਕਹਾਵਾ
ਤੇ ਉਹ ਪ੍ਰਾਣਾ ਟਿਕਾਇਆ ਨੂੰ ਉਨੇ ਸਮੇਂ ਨੂੰ ਕੁੰਭਕ ਕਹਿੰਦੇ ਹਨ
ਚੌਬੀਸ ਮਾਤਰਾ ਓਂਕਾਰਾ
ਜਿਸ ਵੇਲੇ ਪ੍ਰਾਣ ਦਸਵੇਂ ਦੁਆਰ ਦੇ ਅੰਦਰ ਟਿਕ ਜਾਣ ਤੇ ਮਹਾਰਾਜ ਕਹਿੰਦੇ 24 ਵਾਰੀ ਉੱਥੇ ਓਂਕਾਰ ਦਾ ਉਚਾਰਨ ਕਰੇ ਆਪਣੀ ਸੁਰਤ ਦੇ ਨਾਲ
ਜਾਪ ਕਰੇ ਤੇ ਸਮੇਂ ਉਚਾਰਾ
ਉਸ ਵੇਲੇ 24 ਵਾਰੀ ਓਂਕਾਰ ਦਾ ਜਾਪ ਜਿਹੜਾ ਉਚਾਰਨ ਕਰੇ ਆਪਣੀ ਸੁਰਤ ਦੇ ਨਾਲ
ਸੁਸੋ ਕਰੇ ਉਤਾਰਾ
ਫਿਰ ਜਿਹੜੀ ਸਾਡੀ ਖੱਬੀ ਸਾਧ ਸੰਗਤ ਜੀ ਨਾਸਕਾ ਦੀ ਸੁਰ ਹੈ ਤੇ ਇਹਦੇ ਦੁਆਰਾ ਉਹਨਾਂ ਪ੍ਰਾਣਾਂ ਨੂੰ ਥੱਲੇ ਉਤਾਰਨਾ ਹੈ
ਦਵਾਸ ਮਾਤਰਾ ਜਪ ਓਂਕਾਰਾ
ਜਿਸ ਵੇਲੇ ਪ੍ਰਾਣ ਉਤਾਰਨੇ ਤੇ 12 ਵਾਰ ਆਪਣੇ 12 ਵਾਰੀ ਫਿਰ ਓਂਕਾਰ ਦਾ ਜਾਪ ਆਪਣੀ ਸੁਰਤ ਦੇ ਨਾਲ ਕਰਨਾ ਹੈ
ਰੇਚਕ ਜਾਪੋ ਨਾਮ ਕਹੀ ਜਾ
ਇਸ ਨੂੰ ਮਹਾਰਾਜ ਕਹਿੰਦੇ ਰੇਚਕ ਕਹਿੰਦੇ ਨੇ ਤੇ ਪ੍ਰਾਣਾ ਜਾਣ ਦੇ 3 ਹਿੱਸੇ ਹਨ
ਸਨੇ ਸਨੇ ਜੋ ਛੋੜਨ ਕੀ ਜਾ
ਹੌਲੀ ਹੌਲੀ ਸਾਧ ਸੰਗਤ ਜੀ ਪ੍ਰਾਣ ਜਿਹੜੇ ਥੱਲੇ ਲਾਵੇ ਤੇ ਇਹਨਾਂ ਨੂੰ ਛੱਡਣਾ ਕਰੇ
ਐਸੇ ਹੀ ਬਾਏ ਤੇ ਦਾਏ
ਇਹਦੇ ਵਿੱਚ ਵੀ ਫਰਕ ਹੈ ਜੇ ਤਾਂ ਸਰੀਰ ਵਿੱਚ ਗਰਮੀ ਵਧੀ ਹੋਈ ਹੈ ਤੇ ਫਿਰ ਖੱਬੀ ਨਾਸਕਾ ਨਾਲ ਪ੍ਰਾਣ ਚੜਾਉਣੇ ਆ ਤੇ ਇਸ ਵਾਸਤੇ ਠੰਡੀ ਮੰਨੀ ਗਈ ਹੈ ਤੇ ਜੇ ਕਰਕੇ ਸਰੀਰ ਵਿੱਚ ਠੰਡ ਵਧੀ ਹੋਈ ਦਸਵੇਂ ਦੁਆਰ ਦੇ ਵਿੱਚ ਤੇ ਫਿਰ ਸੱਜੀ ਸੁਰ ਦੁਆਰਾ ਸੱਜੀ ਨਾਸਕਾ ਨਾਲ ਤੇ ਚੜਾਉਣੇ ਆ ਕਿਉਂਕਿ ਸੱਜੀ ਸੂਰਜ ਦੀ ਸੁਰ ਹੈ ਤੇ ਖੱਬੀ ਚੰਦਰਮਾ ਦੀ ਸੁਰ ਠੰਡੀ ਹੈ ਤੇ ਇਸ ਵਾਸਤੇ 2 ਸੁਰਾਂ ਨੇ ਤੇ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਚੜਾਉਣਾ ਕਰੇ
ਜਿਉਂ ਜੋ ਤਰਹੀ ਧਿਆਨ ਕੋ
ਜਿਵੇਂ ਜਿਵੇਂ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੇ ਉਹ ਪ੍ਰਕਾਸ਼ ਰੂਪ ਧਿਆਨ ਨੂੰ ਧਰਦਾ ਹੈ
ਜੋ ਤੋਂ ਧੁਨ ਵੱਧ ਜਾਏ
ਉਵੇਂ ਉਵੇਂ ਜਿਹੜੀ ਧੁਨੀ ਹੈ ਸਾਧ ਸੰਗਤ ਜੀ ਉਹ ਵੀ ਵੱਧ ਜਾਂਦੀ ਅਨਾਹਤ ਦੀ ਧੁਨ ਜਿਹੜੀ ਬਾਜਿਆਂ ਦੀ ਧੁਨੀ ਹੈ ਜਾਂ ਓਂਕਾਰ ਦੀ ਧੁਨੀ ਜਿਹੜੀ ਉਹ ਵੀ ਵੱਧ ਜਾਂਦੀ ਹੈ
ਬਸ ਅੰਗ ਹੈ ਜੋਕਾਰ
ਇਸ ਵਾਸਤੇ 6ਵਾਂ ਸਾਧ ਸੰਗਤ ਜੀ ਅੰਗ ਹਿੱਸਾ ਹੈ ਯੋਗ ਦਾ
ਧਨ ਤਰਦ ਸੁਖ ਪਾਏ
ਜਿਹੜਾ ਇਸ ਤਰ੍ਹਾਂ ਧਿਆਨ ਨੂੰ ਧਰਦਾ ਤੇ ਮਹਾਰਾਜ ਕਹਿੰਦੇ ਉਹ ਸੁੱਖ ਨੂੰ ਪਾ ਲੈਂਦਾ ਹੈ
ਦੋ ਪ੍ਰਕਾਰ ਤੋਂ ਨਕੋ ਸੋ ਧਿਆਨਾ
ਕਹਿੰਦੇ ਜਿਹੜਾ ਧਿਆਨ ਹੈ ਤੇ 2 ਤਰ੍ਹਾਂ ਦਾ ਹੁੰਦਾ ਇੱਕ ਬਾਹਰਲਾ ਧਿਆਨ ਤੇ ਇੱਕ ਅੰਦਰਲਾ ਧਿਆਨ ਹੁੰਦਾ
ਬਾਹੇ ਦਾ ਅੰਤਰੀਕ ਬਖਾਨਾ
ਇੱਕ ਬਾਹਰਲਾ ਧਿਆਨ ਤੇ ਇੱਕ ਅੰਦਰ ਧਿਆਨ ਹੈ ਅੰਤਰੀਕ ਇਹਨੂੰ ਕਹਿੰਦੇ ਹਨ
ਵਿਸਲ ਚਤੁਰ ਭੁਜੀ ਜੋ ਕੋ ਜੋ ਧਿਆਨਾ
ਸਾਧ ਸੰਗਤ ਜੀ ਵਿਸ਼ਨੂੰ ਦੀਆਂ ਚਾਰ ਭੁਜਾਂ ਦਾ ਭਾਵ ਕੀ ਸਥੂਲ ਆਕਾਰ ਦਾ ਧਿਆਨ ਕਰਨਾ
ਸੋ ਬਾਹਰ ਕਾ ਜਾਣ ਸੁਜਾਨਾ
ਮਹਾਰਾਜ ਕਹਿੰਦੇ ਸਿਆਣੇ ਰਾਜੇ ਤੇ ਉਹ ਬਾਹਰਲਾ ਧਿਆਨ ਕਹਿਲਾਉਂਦਾ ਹੈ
ਸਬਦ ਵੇਖੇ ਜੋ ਜੋ ਰਾ
ਜਿਹੜਾ ਗੁਰੂ ਸਾਹਿਬ ਦੇ ਸ਼ਬਦ ਦੇ ਅੰਦਰ ਧਿਆਨ ਜੋੜਨਾ ਕੀਤਾ
ਨਾਭੀਰ ਦੇ ਕੇ ਨਾਸਾ ਓਰਾ
ਇਸ ਵਾਸਤੇ ਜਾਂ ਨਾਭੀ ਵਿੱਚ ਜਾਂ ਹਿਰਦੇ ਵਿੱਚ ਤੇ ਜਾਂ ਨਾਸਾਂ ਦੀ ਤੇ ਓਰਾ ਤਰਫ ਨਾਸਾਂ ਦੇ ਉੱਤੇ
ਕਹਿ ਭੂਕੋ ਕਹਿ ਦਸਵੇਂ ਦੁਆਰਾ
ਕਹਿ ਅਥਵਾ ਜਾਂ ਭੂਮੀ ਦਾ ਜਾਂ ਭਰਵੱਟਿਆਂ ਦੇ ਵਿਚਾਲੇ ਤੇ ਇਸ ਵਾਸਤੇ ਜਾਂ ਦਸਵੇਂ ਦੁਆਰ ਦੇ ਵਿੱਚ
ਅਨਾਹਦ ਧੁਨ ਕਹਿ ਤਾਰਾ
ਇਸ ਵਾਸਤੇ ਜਾਂ ਪ੍ਰਕਾਸ਼ ਦਾ ਧਿਆਨ ਧਰੇ ਤੇ ਕਹਿੰਦੇ ਅੰਦਰਲਾ ਧਿਆਨ ਹੈ ਤੇ ਜਾਂ ਦਸਵੇਂ ਦੁਆਰ ਦੇ ਧਿਆਨ ਧਾਰੇ ਧਾਰ ਕੇ ਤੇ ਜੋ ਧਾਰੇਗਾ ਤੇ ਐਸਾ ਧਿਆਨ ਉਸ ਨੂੰ ਤੇ ਇਸੇ ਤਰ੍ਹਾਂ ਅਨਾਹਤ ਦੀ ਧੁਨ ਪ੍ਰਗਟ ਹੋ ਜਾਵੇਗੀ ਉਸਦੇ ਤਾਏ
ਅਨਾਹਤ ਧੁਨ ਖੁੱਲ ਜਾਵੇ
ਇਸ ਵੇਲੇ ਅਨਾਹਤ ਸ਼ਬਦ ਦੀ ਧੁਨ ਜਿਹੜੀ ਹੈ ਖੁੱਲ ਜਾਵੇਗੀ
ਜਦੋਂ ਜੋਤ ਕੋ ਧਿਆਨ ਲਗਾਵਾ ਹੈ
ਜਿਹੜੀ ਉਹ ਜੋਤ ਹੈ ਦਸਵੇਂ ਦੁਆਰ ਦੇ ਅੰਦਰ ਉਹਦਾ ਧਿਆਨ ਲਾਉਣਾ ਕਰੇ
ਇਹ ਅੰਤਰਿਕ ਮਨ ਮੈਂ ਪਹਿਚਾਨ ਹੈ
ਕਹਿੰਦੇ ਅੰਤਰਿਕ ਧਿਆਨ ਹੈ ਅੰਦਰਲਾ ਧਿਆਨ ਤੇ ਇਸ ਨੂੰ ਆਪਣੇ ਮਨ ਦੇ ਪਹਿਚਾਨਣਾ ਕਰੇ
ਸਤਮ ਅੰਗ ਧਾਰਨਾ ਮਨ ਹੈ
ਸਤਮਾ ਸਤਸੰਗ ਜੀ ਅੰਗ ਜਿਹੜਾ ਹੈ ਤੇ ਇਹਨੂੰ ਧਾਰਨਾ ਕਹਿੰਦੇ ਹਨ ਮੰਨ ਲਓ
ਇਹ ਪ੍ਰਤਿਬੰਧੀ ਸੰਕਲਪ ਨੂੰ ਉਠਾਵਣਾ
ਕਹਿੰਦੇ ਇਸ ਧਿਆਨ ਦੇ ਤੇ ਇਸ ਵਾਸਤੇ ਪ੍ਰਤਿਬੰਧ ਤੇ ਇਸ ਧਿਆਨ ਦੇ ਵਿੱਚ ਸਤਸੰਗ ਜੀ ਜੋ ਰੁਕਾਵਟ ਰੂਪ ਸੰਕਲਪ ਹੈ ਤੇ ਜਿਹੜਾ ਉਹ ਉਠਾਉਂਦਾ ਹੈ ਮਨੁੱਖ
ਹਟਾਵਣਾ
ਕਹਿੰਦੇ ਉਹ ਉਸ ਪਾਸਿਓਂ ਜਿਹੜਾ ਰੁਕਾਵਟ ਵੱਲੋਂ ਸੰਕਲਪ ਹੈ ਤੇ ਪੁਨਾ ਪੁਨਾ ਉਸ ਨੂੰ ਪਾਸੇ ਕਰਨਾ ਹਟਾਉਣਾ ਹੈ
ਧਿਆਨ ਵਿਖੇ ਜੋਰੇ ਠਹਿਰਾਵਾ
ਧਿਆਨ ਦੇ ਵਿੱਚ ਜੋੜਨਾ ਕਰੇ ਸੰਕਲਪ ਨੂੰ ਤੇ ਉੱਥੇ ਟਿਕਾਉਣਾ ਕਰੇ
ਯਹੀ ਧਾਰਨਾ ਨਾਮ ਕਹਾਵਾ
ਕਹਿੰਦੇ ਇਹੀ ਇਸ ਵਾਸਤੇ ਧਾਰਨਾ ਹੈ ਤੇ ਨਾਮ ਇਸ ਦਾ ਨਾਮ ਧਾਰਨਾ ਤੇ ਇਹਦੀ ਕਮਾਈ ਕਰੇ
ਮਨ ਠਹਿਰੇ ਹੋਏ ਅਡੋਲਾ
ਜਿਸ ਵੇਲੇ ਸਤਸੰਗ ਜੀ ਮਨ ਟਿਕ ਜਾਵੇ ਐਨ ਚੰਗੀ ਤਰ੍ਹਾਂ ਤੇ ਅਡੋਲ ਹੋ ਜਾਵੇ
ਇੱਕੋ ਨਾਮ ਸਮਾਜ ਅਡੋਲਾ
ਮਹਾਰਾਜ ਕਹਿੰਦੇ ਉਸਦਾ ਨਾਮ ਸਮਾਧੀ ਹੈ ਤੇ ਅਡੋਲ ਸਮਾਧੀ ਕਹਿੰਦੇ ਉਸ ਨੂੰ
ਸੋ ਸਮਾਧ ਹੈ ਉਹ ਪ੍ਰਕਾਰੀ
ਮਹਾਰਾਜ ਕਹਿੰਦੇ ਜਿਹੜੀ ਸਮਾਧੀ ਉਹ ਵੀ ਦੋ ਤਰ੍ਹਾਂ ਦੀ ਹੈ ਸਮਝ ਲਓ
ਨਿਰਵਿਕਲਪ ਸਾਕਲਪੋਚਾਰੀ
ਇੱਕ ਨਿਰਵਿਕਲਪ ਸਮਾਧੀ ਹੁੰਦੀ ਹੈ ਤੇ ਇੱਕ ਸਾਵਿਕਲਪ ਸਮਾਧੀ ਹੁੰਦੀ ਹੈ
ਦੋਹਰਾ ਝਾਤਾ ਧਾਂ ਧਿਆਨ ਸੋ ਤੇਜੋ
ਸਤਸੰਗ ਜੀ ਸਾਵਿਕਲਪ ਧਿਆਨ ਸਮਾਧੀ ਕੀ ਹੈ ਝਾਤਾ ਧਿਆਨ ਤੇ ਤੇਜ ਇਹ ਤਿੰਨ ਚੀਜ਼ਾਂ ਨੇ ਧਿਆਤਾ ਕਹਿੰਦੇ ਨੇ ਧਿਆਉਣ ਵਾਲੇ ਨੂੰ ਤੇ ਧਿਆਨ ਕਹਿੰਦੇ ਨੇ ਜਿਸ ਨੂੰ ਸਤਸੰਗ ਜੀ ਤੇ ਜਿਸ ਦੁਆਰਾ ਧੇ ਤੱਕ ਪਹੁੰਚਣਾ ਹੈ ਧਿਆਤਾ ਹੈ ਸਾਡਾ ਅੰਤਕਰਨ ਜਿਹੜਾ ਹੈ ਤੇ ਧਿਆਨ ਸਾਡੀ ਅੰਤਕਰਨ ਤੋਂ ਉੱਠੀ ਹੋਈ ਵਿਰਤੀ ਜਿਹੜੀ ਨੇਤਰਾਂ ਦੁਆਰਾ ਨਿਕਲਦੀ ਹੈ ਤੇ ਧੇ ਕਹਿੰਦੇ ਜਿਹੜੀ ਸਾਹਮਣੇ ਚੀਜ਼ ਪਈ ਹੈ ਜਿਹਦਾ ਧਿਆਨ ਕਰਨਾ ਹੈ ਇਸ ਵਾਸਤੇ ਤਿੰਨ ਤਰ੍ਹਾਂ ਦੀ ਇਹਦੇ ਜਵਾਬ ਵਿਚਾਰ ਹੈ ਧਿਆਤਾ ਧਿਆਉਣ ਵਾਲਾ ਤੇ ਧਿਆਨ ਤੇ ਧੇ ਜਿਹੜੀ ਵਸਤੂ ਪਈ ਹੈ ਸਾਹਮਣੇ ਜਿਹਦਾ ਧਿਆਨ ਕਰਨਾ ਹੈ ਤਿੰਨ ਤਰ੍ਹਾਂ ਦਾ ਹੈ
ਪ੍ਰਿਥਕ ਇੱਕ ਜਾਨ
ਕਹਿੰਦੇ ਜਿਹੜਾ ਇਹਨਾਂ ਨੂੰ ਵੱਖਰਾ ਵੱਖਰਾ ਇੱਕ ਇੱਕ ਨੂੰ ਜਾਣਨਾ ਵੀ ਮੈਂ ਧਿਆਤਾ ਵੱਖਰਾ ਹਾਂ ਧਿਆਨ ਵੱਖਰਾ ਹੈ ਤੇ ਧੇ ਜਿਹੜੀ ਵਸਤੂ ਬ੍ਰਹਮ ਹੈ ਅੱਗੇ ਤੇ ਉਹ ਵੱਖਰਾ ਹੈ
ਦੋ ਸਾਵਕਲਪ ਕਹਿਤ ਹੈ
ਮਹਾਰਾਜ ਕਹਿੰਦੇ ਉਹਨੂੰ ਸਾਵਕਲਪ ਸਮਾਧੀ ਕਹਿੰਦੇ ਆ ਜਿਹੜੀਆਂ ਤਿੰਨੇ ਚੀਜ਼ਾਂ ਨੂੰ ਵੱਖਰੇ ਵੱਖਰੇ ਸਮਝਣਾ ਹੈ
ਯੋਗੀ ਪੁਰਖ ਸੁਜਾਨ
ਇਸ ਤਰ੍ਹਾਂ ਤੇ ਯੋਗੀ ਪੁਰਖ ਜਿਹੜੇ ਤੇ ਸਿਆਣੇ ਇਸ ਢੰਗ ਦੇ ਨਾਲ ਸਮਝਦੇ ਹਨ
ਯੋਗੀ ਆਪ ਭਿੰਨ ਨਾ ਭਿੰਨ ਧਿਆਨਾ
ਆਪ ਸਤਸੰਗ ਜੀ ਆਪ ਵੀ ਮੈਂ ਵੱਖਰਾ ਨਹੀਂ ਹਾਂ ਤੇ ਧਿਆਨ ਮੇਰੇ ਤੋਂ ਵੱਖਰਾ ਨਹੀਂ ਹੈ ਨਾ ਮੈਂ ਵੱਖਰਾ ਹਾਂ ਤੇ ਨਾ ਮੈਨੂੰ ਧਿਆਨ ਹੀ ਵੱਖਰਾ ਹੈ
ਇਹ ਸਭ ਬ੍ਰਹਮ ਰੂਪ ਕਰ ਜਾਣਾ
ਤੇ ਧੇ ਜਿੱਥੇ ਧਿਆਨ ਲਾਉਣਾ ਹੈ ਉਹ ਵਾਹਿਗੁਰੂ ਹੈ ਜਾਂ ਉਹਦਾ ਸ਼ਬਦ ਹੈ ਉਹ ਵੀ ਵੱਖਰਾ ਨੇ ਨਾ ਮੈਂ ਧਿਆਉਣ ਵਾਲਾ ਵੱਖਰਾ ਨਾ ਧਿਆਨ ਵੱਖਰਾ ਤੇ ਜਿਸ ਨੂੰ ਧਿਆਉਣਾ ਹੈ ਧੇ ਉਹ ਵੀ ਨਹੀਂ ਵੱਖਰਾ
ਨਿਰਵਿਕਲਪ
ਇਸ ਵਾਸਤੇ ਧਿਆਨ ਤੇ ਧੇ ਤੇ ਔਰ ਸਭ ਬ੍ਰਹਮ ਰੂਪ ਸਾਰਾ ਕਹਿੰਦੇ ਬ੍ਰਹਮ ਰੂਪ ਹੀ ਜਾਣਨਾ ਤੇ ਮੇਰੇ ਅੰਦਰ ਵੀ ਉਹ ਹੈ ਤੇ ਔਰ ਧਿਆਨ ਵਿੱਚ ਵੀ ਉਹੀ ਹੈ ਤੇ ਜਿਹਨੂੰ ਧਿਆਉਣਾ ਤੇ ਉਹ ਵੀ ਉਹੀ ਹੈ। ਇਸ ਵਾਸਤੇ ਤਿੰਨਾਂ ਨੂੰ ਇੱਕ ਰੂਪ ਦੇ ਅੰਦਰ ਕਰ ਲੈਣਾ, ਧਿਆਤੇ ਤੇ ਧਿਆਨ ਤੇ ਧੇਰੇ ਤਾਂ ਹੀ ਰੱਬ ਰੂਪੀ ਨੇ ਸਾਰੇ ਤਿੰਨੇ।
ਨਿਰਵਿਕਲਪ ਸੋਲਖ ਸਮਾਦ,
ਮਹਾਰਾਜ ਕਹਿੰਦੇ ਇਸ ਦਾ ਨਾਂ ਨਿਰਵਿਕਲਪ ਸਮਾਧੀ ਹੈ, ਸਮਝ ਲਓ।
ਐਸੇ ਅਸਤੀ ਅੰਗ ਧਨ ਸਾਧ,
ਕਹਿੰਦੇ ਇਸ ਤਰ੍ਹਾਂ ਅੱਠ ਅੰਗ ਨੇ ਇਹ ਯੋਗ ਦੇ, ਇਹਨਾਂ ਨੂੰ ਚੰਗੀ ਤਰ੍ਹਾਂ ਸਾਧਨਾ ਕਰੋ।
ਅਰੂੜੀ ਯੋਗ ਮਹਿ ਜਾਲਾ,
ਜਿੰਨਾ ਚਿਰ ਸਾਧ ਸੰਗ ਜੀ ਇਸ ਤਰ੍ਹਾਂ ਵਿਅਕਤੀ ਯੋਗ ਦੇ ਅੰਦਰ ਰੂੜ ਇਸਤ ਰਹਿੰਦੀ ਹੈ,
ਉਹਨਾਂ
ਚਿਰ ਸਾਧ ਸੰਗ ਜੀ ਇਸ ਦੇ ਸ੍ਰੇਸ਼ਟ ਰਸ ਦੇ ਤਾਂ ਹੀ ਲੈਣਾ ਕਰੇ।
ਵਿਅਕਤੀ ਯੋਗ ਤੇ ਜਬ ਹੀ,
ਜਿਸ ਵੇਲੇ ਇਸ ਯੋਗ ਪ੍ਰਾਣਾ ਜਾਮ ਤੋਂ ਵਿਅਕਤੀ ਥੱਲੇ ਉਤਰਨਾ ਕਰੇ,
ਗੁਰਬਾਣੀ ਸੋ ਪਰਚਹਿ ਤਬ ਹੀ,
ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਆਪਣਾ ਪ੍ਰਚਾਰਾ ਪਾਉਣਾ ਕਰੇ।
ਐਸੇ ਪੀ ਬਹੁ ਕੋ ਕਲਿਆਣਾ,
ਸਾਹਿਬ ਕਹਿੰਦੇ ਇਸ ਤਰ੍ਹਾਂ ਕਸ਼ਟ ਯੋਗ ਹੈ, ਇਹ ਹੱਠ ਯੋਗ ਹੈ, ਹੱਠ ਨਾਲ ਕਰਨਾ ਪੈਂਦਾ ਸਭ ਕੁਝ। ਕਹਿੰਦੇ ਐਸੇ ਵੀ ਕਈਆਂ ਦੀ ਇਹਦੇ ਨਾਲ ਵੀ ਕਲਿਆਣ ਹੋ ਜਾਂਦੀ ਹੈ।
ਜਗਤ ਕੇ ਬੰਧਨ ਹਨ,
ਉਹਦੇ ਸਾਧ ਸੰਗ ਜੀ ਸੰਸਾਰ ਦੇ ਬੰਧਨ ਜਿਹੜੇ ਸੀ ਸਾਰੇ ਹੀ ਨਾਸ਼ ਹੋ ਜਾਂਦੇ ਆ।
ਦੂਜਾ ਭਗਤ ਯੋਗ ਕੋ ਪੰਥਾ,
ਤੇ ਦੂਜਾ ਸਾਧ ਸੰਗ ਜੀ ਭਗਤ ਯੋਗ ਦਾ ਪੰਥਾ ਰਸਤਾ ਹੈ। ਇਸ ਵਾਸਤੇ ਭਗਤੀ ਯੋਗ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਸਾਧ ਸੰਗ ਜੀ ਗ੍ਰਹਿਣ ਕੀਤਾ ਹੈ। ਇਸ ਵਾਸਤੇ ਭਾਵੇਂ ਦੋ ਰਸਤੇ ਸਤਿਗੁਰਾਂ ਨੇ ਲਿਖ ਦਿੱਤੇ ਨੇ, ਤੇ ਪਰ ਹੱਠ ਯੋਗ ਨੂੰ ਗੁਰੂ ਸਾਹਿਬ ਨੇ ਕਬੂਲਿਆ ਨੀ। ਹੱਠ ਯੋਗ ਕਰਨ ਵਾਲਾ ਪਹਿਲਾਂ ਤਾਂ ਯੋਗੀ ਨੀ ਤੁਹਾਨੂੰ ਮਿਲਦਾ, ਤੇ ਫੇਰ ਸਾਧ ਸੰਗ ਜੀ ਇਹੋ ਜਿਹਾ ਕਠਿਨ ਸਾਧਨ ਜਿਹੜਾ ਉਹ ਨਹੀਂ ਹੋ ਸਕਦਾ। ਗੁਰਬਾਣੀ ਵੀ ਸਤਿਗੁਰਾਂ ਨੇ ਇਹਦਾ ਨਿਰਣਾ ਕੀਤਾ, ਪਰ ਮਹਾਰਾਜ ਕਹਿੰਦੇ ਨਹੀਂ। ਨਿਵਲੀ ਕਰਮ ਭਿਅੰਗਮ ਭਾਠੀ, ਰੇਤ ਕਪੂਰਗ ਕੁੰਭ ਕਰੇ, ਤੇ ਬਿਨ ਸਤਿਗੁਰ ਕੇ ਸੋਝੀ ਨਾਹੀ, ਭਰਮੇ ਭੂਲਾ ਬੂਟ ਮਰੇ, ਅੰਧਾ ਭਰਿਆ ਭਰ ਭਰ ਧੋਵੇ, ਅੰਤਰ ਕੀ ਮਲ ਕਦੇ ਨਾ ਲਹਿ, ਨਾਮ ਬਿਨਾ ਫੋਕਟ ਤੇ ਸਭ ਕਰਮ। ਮਹਾਰਾਜ ਕਹਿੰਦੇ ਜਿਉਂ ਬਾਜੀ ਗਰ ਭਰਮ ਭੁਲੈ, ਇਸ ਵਿਦਿਆ ਦਾ ਪੂਰਾ ਉਸਤਾਦ ਨਹੀਂ ਮਿਲਦਾ। ਤੇ ਔਰ ਸਾਧ ਸੰਗ ਜੀ ਇਸ ਦੇ ਤੇ ਸਾਧਨ ਵਿੱਚ ਸਰੀਰ ਅਤੇ ਸਰੀਰ ਤੇ ਅਸਰ ਪੈਂਦਾ, ਕਈ ਵਾਰੀ ਲੋਕੀ ਰੋਗੀ ਹੋ ਜਾਂਦੇ ਨੇ, ਵੇਖਣ ਵਿੱਚ ਆਉਂਦੇ ਨੇ। ਇਸ ਵਾਸਤੇ ਸਤਿਗੁਰਾਂ ਨੇ ਸਾਨੂੰ ਸਹਿਜ ਯੋਗ ਜਿਹੜਾ ਹੈ ਉਹ ਸਿਖਾਇਆ ਹੈ, ਤੇ ਜਿਸ ਨੂੰ ਪ੍ਰੇਮ ਦੇ ਨਾਲ ਜੁੜਨਾ, ਭਗਤੀ ਕਰਦਿਆਂ ਜੁੜਨਾ, ਭਗਤ ਯੋਗ ਕੋ ਜੈਤਵਾਰ ਹਰ ਜਨ ਕੋ ਪਾਇਓ। ਇਸ ਲਈ ਗੁਰੂ ਸਾਹਿਬ ਦੇ ਨਾਮ ਦੇ ਨਾਲ ਚਿੱਤ ਦਾ ਤੇ ਜੀਉ ਪੈਣਾ ਤੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲੱਗਣਾ ਲੱਗ ਪੈਣਾ ਸਿਖਾਇਆ। ਇਸ ਵਾਸਤੇ ਇਹਨੂੰ ਸਾਰੇ ਕਰ ਸਕਦੇ ਨੇ। ਤੇ ਔਰ ਭਗਤ ਯੋਗ ਦਾ ਜਿਹੜਾ ਲੱਛਣ ਹੈ, ਅੱਗੇ ਆਪ ਸਰਵਣ ਕਰੋ।
ਦੂਜਾ ਭਗਤ ਯੋਗ ਕੋ ਪੰਥਾ,
ਮਹਾਰਾਜ ਕਹਿੰਦੇ ਦੂਜਾ ਭਗਤ ਯੋਗ ਦਾ ਪੰਥਾ ਰਸਤਾ ਹੈ,
ਅੰਗ ਤੇ ਭਗਤ ਗ੍ਰੰਥਾ,
ਤੇ ਭਾਵ ਕੀ ਭਗਤੀ ਕਰਦਿਆਂ ਵਾਹਿਗੁਰੂ ਦੇ ਅੰਦਰ ਜੁੜਨਾ। ਤੇ ਅੱਠ ਤਰ੍ਹਾਂ ਦਾ ਸਾਧ ਸੰਗ ਜੀ ਇਹ ਯੋਗ ਹੈ, ਭਗਤ ਯੋਗ ਜੋ ਗ੍ਰੰਥ ਕਹਿੰਦੇ ਹਨ।
ਪ੍ਰਥਮੇ ਜਮ ਮਨ ਰੱਖਣ ਨੀਵਾ,
ਤੇ ਪਹਿਲਾਂ ਜਿਹੜਾ ਜਮ ਹੈ ਤੇ ਜਿਹੜਾ ਆਪਣੇ ਮਨ ਨੂੰ ਨੀਵਾਂ ਰੱਖਣਾ ਹੈ,
ਨਿਰਗੁਣ ਤੇ ਨਿਰਮਾਨ ਸਦੀਵਾ,
ਤੇ ਆਪਣੇ ਗੁਣਾਂ ਦੇ ਮਾਣ ਤੋਂ ਹਮੇਸ਼ਾ ਵਾਸਤੇ ਰਹਿਤ ਰਹਿਣਾ, ਨਿਰਮਾਨ ਹੋ ਕੇ ਰਹਿਣਾ ਹੈ।
ਦੂਜੋ ਨੇਮ ਜਾਏ ਸਤਸੰਗਤੀ,
ਤੇ ਦੂਜਾ ਮਹਾਰਾਜ ਕਹਿੰਦੇ ਨੇਮ ਕੀ ਹੈ ਇਸ ਦਾ, ਭਗਤੀ ਯੋਗ ਦਾ, ਤੇ ਨਿਯਮ ਦੇ ਨਾਲ ਗੁਰੂ ਦੀ ਸੰਗਤ ਦੇ ਜਾਣਾ ਕਰੇ।
ਕਥਾ ਕੀਰਤਨ ਸੁਣ ਮਿਲ ਪੰਗਤੀ,
ਇਸ ਵਾਸਤੇ ਗੁਰੂ ਦੀ ਪੰਗਤ ਵਿੱਚ ਮਿਲ ਕੇ ਕਥਾ ਤੇ ਕੀਰਤਨ ਨੂੰ ਸੁਣਨਾ ਕਰੇ। ਦੂਜਾ ਨੇਮ ਹੈ ਭਗਤੀ ਯੋਗ ਦਾ,
ਦੋਰਾ ਪੜਨ ਸਕਤੀ ਜੇ ਹੋਵਈ,
ਜੇ ਕਰਕੇ ਪੜਨ ਦੀ ਸ਼ਕਤੀ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੈ।
ਬੜੇ ਨੇਮ ਕਰ ਸੋਏ,
ਇਸ ਨੂੰ ਨਿਯਮ ਦੇ ਨਾਲ ਬਾਣੀ ਦੇ ਤਾਂ ਪੜਨਾ ਕਰੇ।
ਸੁਣ ਸਕਤ ਜੇ ਹੋਵਈ,
ਜੇ ਕਰਕੇ ਸੁਣਨ ਦੀ ਸ਼ਕਤੀ ਪਰਮੇਸ਼ਰ ਨੇ ਦਿੱਤੀ ਹੈ।
ਸੁਣੇ ਸੋ ਇੱਕ ਮਨ ਹੋਏ,
ਬਾਣੀ ਦੇ ਨਾਲ ਤਾਂ ਹੀ ਇੱਕ ਮਨ ਹੋ ਕੇ ਸੁਣਨਾ ਕਰੇ।
ਵੀ ਤੀਜੋ ਦੇਸ਼ ਅਕੰਤ ਬਖਾਨਾ,
ਤੀਜਾ ਸਾਧ ਸੰਗ ਜੀ ਭਗਤੀ ਯੋਗ ਦਾ ਰਸਤਾ ਅਕਾਂਤ ਦੇਸ਼ ਹੈ ਕਈ ਦਾ,
ਸਰਵ ਵੇਖੇ ਇੱਕ ਗੋਬਿੰਦ ਜਾਣੈ,
ਸਾਰਿਆਂ ਦੇ ਚ ਗੋਬਿੰਦ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰੇ।
ਔਰ ਦੂਸਰਾ ਲਖਨੀ ਨਾਹੀ,
ਤੇ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਸਾਧ ਸੰਗ ਜੀ ਸਮਝਣਾ ਨਾ ਕਰੇ।
ਇੱਕੋ ਵਿਆਪਕ ਸਭ ਕਢਣਾ ਹੈ,
ਇੱਕੋ ਹੀ ਵਾਹਿਗੁਰੂ ਪਰਮੇਸ਼ਰ ਸਾਰੇ ਸਰੀਰਾਂ ਦੇ ਅੰਦਰ ਵਿਆਪਕ ਹੈ।
ਚੌਥੋ ਆਸਨ ਸਮਝੋ ਚਿੱਤ,
ਚੌਥਾ ਸਾਧ ਸੰਗ ਜੀ ਆਸਣ ਹੈ ਤੇ ਆਪਣੇ ਚਿੱਤ ਦੇ ਸਮਝ ਲਓ।
ਗੋਬਿੰਦ ਵਿਖੇ ਸਥਿਤ ਬ੍ਰਿਤ,
ਆਸਣ ਕੀ ਹੈ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਨੂੰ ਟਿਕਾਉਣਾ ਹੈ, ਇਹੀ ਆਸਣ ਹੈ ਸਿੱਖ ਵਾਸਤੇ। ਇਸ ਵਾਸਤੇ ਸ਼ਬਦ ਦੇ ਅੰਦਰ ਸੁਰਤ ਨੂੰ ਟਿਕਾਉਣਾ ਹੀ ਤੇ ਆਸਣ ਹੈ ਭਗਤੀ ਯੋਗ ਦਾ ਅੰਗ।
ਪੰਜਾ ਪ੍ਰਾਣਾ ਜਾਮ ਪੁਚੀਨਾ
ਤੇ ਪੰਜਵਾਂ ਹੈ ਪ੍ਰਾਣਾ ਦੇ ਨਾਲ ਯਾਦ ਕਰਨਾ ਪ੍ਰਾਣਾ ਜਾਮ ਜਾਣ ਲੋ
ਕੁੰਭ ਘਰੇ ਚਕਤੀਨਾ
ਇਹ ਵੀ ਸਾਧ ਸੰਗ ਜੀ ਤਿੰਨ ਤਰ੍ਹਾਂ ਦਾ ਗੁਰੂ ਘਰ ਦੇ ਪੂਰਕ ਹੈ ਕੁੰਭ ਕਹਿ ਤੇ ਰੇਚਕ ਹੈ
ਦੋਰਾ ਪੂਰਕ ਗੁਰ ਕੇ ਬਚਨ ਸੋਨਾ
ਤੇ ਪੂਰਕ ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ ਬਚਨਾ ਨੂੰ ਸੁਣ ਕੇ
ਕਰਖੀ ਕਰ ਲੇ
ਸਾਰੇ ਬਚਨਾਂ ਦਾ ਜਿਹੜਾ ਕਰਖ ਕਰ ਲੇ ਸਾਰੇ ਬਚਨਾਂ ਦਾ ਸਿਧਾਂਤ ਤੇ ਰਸ ਜਿਹੜਾ ਉਸਨੂੰ ਖਿੱਚ ਲੈਣਾ ਕਰੇ
ਸੁਣ ਸਮਝੀ ਵਸਤ ਜੋ
ਤੇ ਜਿਹੜੀ ਸਾਧ ਸੰਗ ਜੀ ਗੁਰੂ ਦੇ ਬਚਨਾਂ ਨੂੰ ਸੁਣ ਕੇ ਤੇ ਵਸਤੂ ਨੂੰ ਸਮਝ ਲਿਆ ਹੈ
ਸਦਾ ਸਿਰਕੇ
ਉਹ ਉਪਦੇਸ਼ਾਂ ਨੂੰ ਆਪਣੇ ਹਿਰਦੇ ਚ ਹਮੇਸ਼ਾ ਟਿਕਾ ਕੇ ਰੱਖਣਾ ਤੇ ਇਹਨੂੰ ਕੁੰਭ ਪੁਰਾਣਾ ਜਾਣ ਕਹਿੰਦੇ ਨੇ
ਚੌਪੀ ਕਰ ਅਭਿਆਸ ਨਾਤੇ ਪਰਹਰਾ
ਫਿਰ ਅਭਿਆਸ ਕਰਦਿਆਂ ਕਰਦਿਆਂ ਤੇ ਉਸ ਵਸਤੂ ਨੂੰ ਸਾਧ ਸੰਗ ਜੀ ਛੱਡਣਾ ਨਹੀਂ ਹੈ
ਸਭ ਠਹਿ ਰਾਮਨ ਮਨ ਮੈਂ ਕਰਾਂ
ਸਦਾ ਆਪਣੇ ਮਨ ਦੇ ਟਿਕਾ ਕੇ ਰੱਖਣਾ ਹੈ
ਕੁੰਭਕ ਦੂਜੋ ਇਸੀ ਪ੍ਰਕਾਰ
ਦੂਜਾ ਕੁੰਭਕ ਹੈ ਸਾਧ ਸੰਗਤ ਜੀ ਤੇ ਇਸ ਢੰਗ ਦੇ ਨਾਲ ਸਮਝ ਲਓ ਪਹਿਲਾਂ ਰੇਚਕ ਹੈ
ਤੀਜੋ ਰਿਜ ਕਰੋ ਚਾਰਾ
ਇਸ ਵਾਸਤੇ ਪਹਿਲਾਂ ਪੂਰਕ ਸੀ ਤੇ ਦੂਜਾ ਇਹ ਕੁੰਭਕ ਆ ਤੇ ਤੀਜਾ ਰੇਚਕ ਜਿਹੜਾ ਉਸਦੇ ਲੱਛਣ ਸੁਣਨਾ ਕਰੋ
ਗੁਰੂ ਬਚਨ ਜੋ ਤਜਨਾ ਕਹਾ
ਜੋ ਗੁਰੂ ਸਾਹਿਬ ਨੇ ਬਚਨਾਂ ਵਿੱਚ ਕਿਹਾ ਹੈ ਛੱਡਣ ਵਾਸਤੇ ਇੱਕ ਸੰਗਤ ਛੱਡੋ ਸ਼ਰਾਬ ਨੂੰ ਛੱਡੋ ਵੇਚਾਂ ਵਿਕਾਰਾਂ ਨੂੰ ਛੱਡੋ ਜੋ ਛੱਡਣਾ ਆਖਿਆ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਦਿੰਦਾ ਮਹਾਰਾਜ ਕਹਿੰਦੇ ਉਹਨਾਂ ਨੂੰ ਬੜਾ ਭਾਰੀ ਸੁੱਖ ਹੁੰਦਾ ਹੈ
ਅੰਗ ਸੁਣ ਜੈਸੇ
ਸੇਵਾਂ ਸਾਹਿਬ ਸੰਗ ਜੀ ਭਗਤੀ ਯੋਗ ਦਾ ਜਿਹੜਾ ਅੰਗ ਹੈ ਨਾ ਹਿੱਸਾ ਉਹ ਧਿਆਨ ਹੈ ਉਸਨੂੰ ਸਮਝਣਾ ਕਰੋ
ਪੜ੍ਹਨ ਸੁਣਨ ਗੁਰੀ ਬਾਚੀ ਜਾਵੇ ਵੈਸੇ
ਜਿਸ ਵੇਲੇ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹਨ ਤੇ ਸੁਣਨ ਵਾਸਤੇ ਬੈਠਣਾ ਕਰੇ
ਸ਼ਬਦ ਅਰਥ ਮੈਂ ਰੱਖੇ ਧਿਆਨਾ
ਤੇ ਕਈ ਪੁੱਛਦੇ ਆ ਜੀ ਬਾਣੀ ਪੜ੍ਹਦਿਆਂ ਜਾਪ ਕਰਦਿਆਂ ਧਿਆਨ ਕਿੱਥੇ ਰੱਖੀਏ ਤੇ ਮਹਾਰਾਜ ਕਹਿੰਦੇ ਜਿਹੜਾ ਮੂਲ ਮੰਤਰ ਦਾ ਅਰਥ ਹੈ ਚਰਨ ਦਾ ਅਰਥ ਹੈ ਤੇ ਉਹਦੇ ਚ ਆਪਣੇ ਧਿਆਨ ਨੂੰ ਟਿਕਾ ਕੇ ਰੱਖੇ
ਉਹਦੇ ਸੰਕਲਪ ਨਾ ਆਨਾ
ਉਸ ਵੇਲੇ ਹੋਰ ਪਾਸੇ ਆਪਣੇ ਮਨ ਦਾ ਸੰਕਲਪ ਜਿਹੜਾ ਇਹਨੂੰ ਫੁਰਨ ਨਾ ਦੇਵੇ
ਸਪਤਮ ਇਹ ਧਾਰਨਾ ਅੰਗਾ
ਤੇ ਸਤਮਾ ਸਾਹਿਬ ਸੰਗ ਜੀ ਧਾਰਨਾ ਹੈ ਇਹ ਅੰਗ ਹਿੱਸਾ ਆਪਣੇ ਭਗਤ ਯੋਗ ਦਾ
ਇਸ ਰੂਪ ਸੁਣੀਏ ਰੁਚ ਸੰਗਾ
ਤੇ ਇਹਦਾ ਜਿਹੜਾ ਸਰੂਪ ਹੈ ਤੇ ਧਾਰਨਾ ਦਾ ਇਹ ਰੁਚੀ ਦੇ ਨਾਲ ਸੁਣਨਾ ਕਰੋ
ਮਨ ਸੰਕਲਪ ਵਿਖੇ ਜੇ ਜਾਵ ਹੈ
ਜਦੋਂ ਧਿਆਨ ਕਰਦਿਆਂ ਤੇ ਮਨ ਕਿਸੇ ਸੰਕਲਪ ਦੇ ਚਲੇ ਜਾਵੇ
ਹੁਣ ਮਨ ਰੋ ਕੀ ਸ਼ਬਦ ਮੈਂ ਲਾਵ ਹੈ
ਫੇਰ ਆਪਣੇ ਮਨ ਨੂੰ ਉਧਰੋਂ ਰੋਕ ਕੇ ਤੇ ਸ਼ਬਦ ਦੇ ਧਿਆਨ ਦੇ ਕੇ ਲਾਉਣਾ ਕਰੇ
ਜਾਮਣ ਟਿੱਕਿਓ ਘਟੀ ਦੋ ਚਾਰਾ
ਤੇ ਜਿਸ ਵੇਲੇ ਇਸ ਤਰ੍ਹਾਂ ਸਾਹਿਬ ਸੰਗ ਜੀ ਸ਼ਬਦ ਦੇ ਧਿਆਨ ਦੇ ਅਰਥ ਵਿੱਚ ਦੋ ਚਾਰ ਘੜੀਆਂ ਮਨ ਟਿੱਕ ਗਿਆ
ਏਕੋ ਨਾਮ ਸਮਾਧੀ ਉਚਾਰਾ
ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਿਵਰਾਜ ਰਖਸ਼ ਆਪਣੇ ਸ਼ਿਵ ਨਾਮ ਰਾਜਨ ਤੇ ਉਸੇ ਦਾ ਨਾਮ ਸਮਾਧੀ ਕਿਹਾ ਜਾਂਦਾ ਹੈ
ਜਬ ਲੱਗੀ ਸਮਾਧ
ਤੇ ਜਿਸ ਵੇਲੇ ਸ਼ਬਦ ਦੇ ਵਿੱਚ ਇੱਕ ਰਸ ਬਿਰਤੀ ਜੁੜ ਗਈ ਤੇ ਐਨ ਉਹ ਸਮਾਧੀ ਲੱਗ ਗਈ
ਜਿਸੇ ਵਧਾਵੇ ਤਨ ਮਨ ਸਾਧ
ਤੇ ਫੇਰ ਉਸਨੂੰ ਬਾਈ ਆਪਣੇ ਮਨ ਦੇ ਸੰਕਲਪ ਸਾਧ ਕੇ ਸਰੀਰ ਦੇ ਵਿਸ਼ਿਆਂ ਵਿਕਾਰਾਂ ਨੂੰ ਸਾਧ ਕੇ ਉਹ ਸਮਾਧੀ ਨੂੰ ਵਧਾਉਣਾ ਕਰੇ
ਅਸ਼ਟਜਾਮ ਮਨ ਸ਼ਬਦ ਵਿਖੇ ਜਾਵ
ਜਿਸ ਵੇਲੇ ਅੱਠੇ ਪੈਰ ਗੁਰੂ ਦੇ ਸ਼ਬਦ ਦੇ ਵਿੱਚ ਮਨ ਜੁੜ ਜਾਵੇ
ਪੂਰਨ ਹੋ ਸਮਾਧ ਭਲੇ ਤਬ
ਗੁਰੂ ਨਾਨਕ ਸਾਹਿਬ ਕਹਿੰਦੇ ਉਸ ਵੇਲੇ ਸਮਾਧੀ ਪੂਰਨ ਹੋ ਜਾਂਦੀ ਹੈ ਸਮਝ ਲਓ
ਦੋਰਾ ਭਗਤ ਯੋਗ ਇਹ ਜਾਣੀਏ
ਇਸ ਨੂੰ ਭਗਤ ਯੋਗ ਕਹਿੰਦੇ ਭਗਤੀ ਕਰਦਿਆਂ ਪਰਮੇਸ਼ਰ ਵਿੱਚ ਜੁੜਨਾ ਇਹ ਸੁਖਾਲਾ ਸਾਧਨ ਹੈ ਸਾਨੂੰ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ
ਮੈਂ ਪੰਥ ਸੁਖੇ ਨਾ
ਇਹ ਕਲਯੁਗ ਦੇ ਅੰਦਰ ਸੁਖਾਲਾ ਰਸਤਾ ਹੈ ਭਗਤੀ ਯੋਗ ਦਾ
ਕਸ਼ਟ ਯੋਗ ਦੁਸਤਰ
ਕਹਿੰਦੇ ਜਿਹੜਾ ਹਠ ਯੋਗ ਹੈ ਕਸ਼ਟ ਯੋਗ ਹੈ ਤੇ ਬਹੁਤ ਔਖਾ ਹੈ ਭਗਤ ਯੋਗ ਨੂੰ ਸਹਿਜ ਯੋਗ ਵੀ ਕਹਿਣਾ ਕੀਤਾ ਹੈ ਜਣੇ ਕਣੇ ਬੰਦੇ ਤੋਂ ਸਾਧ ਸੰਗ ਜੀ ਜਿਸ ਕਿਸੇ ਤੋਂ ਹਰੇਕ ਤੋਂ ਨਹੀਂ ਹੋ ਸਕਦਾ ਜਿਹੜਾ ਹੱਟ ਯੋਗ ਹੈ
ਇਸ
ਤਰ੍ਹਾਂ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਉਪਦੇਸ਼ ਸੁਣ
ਕੇ ਨਰੇਸੂ
ਰਾਜਾ ਸ਼ਿਵ ਨਾਲ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪਿਆ
ਸਿੱਖੋ ਚਾਹਤੀ ਯੋਗ ਬਹੋਰੀ
ਸਾਧ ਸੰਗ ਜੀ ਯੋਗ ਦੇ ਅੰਗ ਜਿਹੜੇ ਇਹਨਾਂ ਨੂੰ ਸਿੱਖਣਾ ਚਾਹੁੰਦਾ ਹੈ
ਲਾਲਸਾ ਜਾਹੇ ਨਾ ਥੋੜੀ
ਜਿਸ ਦੇ ਹਿਰਦੇ ਚ ਲਾਲਸਾ ਇੱਛਾ ਕੋਈ ਥੋੜੀ ਨਹੀਂ ਬਹੁਤ ਇੱਛਾ ਹੈ
ਦੋਰਾ ਸ੍ਰੀ ਗੁਰਪਦ ਨਖ ਕ੍ਰਾਂਤ ਜੋ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨੋਹਾਂ ਦੀ ਜਿਹੜੀ ਕ੍ਰਾਂਤੀ ਸੋਭਾ ਹੈ
ਚਿੰਤਾ ਮਨੇ ਸਮਾਨ
ਕਹਿੰਦੇ ਚਿੰਤਾ ਮਣੀ ਦੇ ਸਦਰਸ਼ ਹੈ ਚਿੰਤਾ ਮਣੀ ਸਾਧ ਸੰਗ ਜੀ ਉਹਦੇ ਪਾਸ ਜੋ ਚਿਤਮਨੀ ਕਰੋ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ
ਜਿਤਵੇ ਮੰਗਲ ਸਰਬਦਾ
ਜਿਸ ਵੇਲੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਮਹਾਂ ਦੀ ਕ੍ਰਾਂਤੀ ਸੋਭਾ ਨੂੰ ਚਿਤਰੀਏ। ਚਿੰਤਾ ਮਣੀਵੰਗ ਸਾਰੀਆਂ ਖੁਸ਼ੀਆਂ ਨੂੰ ਦੇਣ ਵਾਲੀ ਹੈ। ਬਹੁਤ ਸਾਰੇ ਵਿਘਨਾਂ ਤੇ ਦੋਸ਼ਾਂ ਸਾਰਿਆਂ ਨੂੰ ਨਾਸ ਕਰਨ ਵਾਲੀ ਹੈ।
ਭਾਈ
ਬਾਲਾ ਜੀ ਸੰਧੂ ਗੋਦ ਦੇ ਖਡੂਰ ਸਾਹਿਬ ਦੇ ਅੰਦਰ ਸਾਹਿਬ ਸੰਗ ਜੀ ਇਹ ਕਥਾ ਸੁਣਾ ਰਹੇ ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣੋ। ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਦਾ
ਉਪਦੇਸ਼
ਦੋਵੇਂ ਹੱਥ ਜੋੜ ਕੇ ਸ਼ਿਵ ਨਾਲ ਰਾਜਾ ਕਹਿੰਦਾ
ਮੰਦਰ ਮਲਕੇ ਮਾਰਗ ਦੋ
ਮਹਾਰਾਜ ਜਿਹੜੇ ਮਨ ਨੂੰ ਪਵਿੱਤਰ ਕਰਨ ਦੇ ਦੋ ਰਸਤੇ ਹਨ
ਕਰ ਬਖਸ਼ੋ ਦੁੱਖ ਦਿਖੋ
ਇਹ ਦੁੱਖਾਂ ਨੂੰ ਮੇਟਣ ਵਾਲੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹ ਸਮੇਂ ਨੂੰ ਬਖਸ਼ ਦੇਵੋ
ਸਰਬ ਮਮ ਦੇਸ਼ ਨਿਹਾਲਾ
ਮੇਰੇ ਸਾਰੇ ਦੇਸ਼ ਦੇ ਤਾਈ ਨਿਹਾਲ ਕਰ ਦੇਵੋ
ਉਸਮਾਨ ਨਿਹਾਲ ਕਿਰਪਾਲਾ
ਤੁਹਾਡੇ ਵਰਗਾ ਸੱਚੇ ਪਾਤਸ਼ਾਹ ਜੀ ਹੋਰ ਕੋਈ ਕਿਰਪਾਲੂ ਨਹੀਂ ਹੈ
ਉਸਦੀ ਬਾਸ ਮੁਝ ਕੱਤ ਸਦਨਾ
ਹਮੇਸ਼ਾ ਮੇਰੇ ਘਰ ਦੇ ਸੱਚੇ ਪਾਤਸ਼ਾਹ ਰਹਿਣਾ ਕਰੋ
ਕੁਹੇਰ ਕਮਲ ਨਾਮ ਸੰਬਦਨਾ
ਇਸ ਵਾਸਤੇ ਤੇ ਮੈਂ ਹਮੇਸ਼ਾ ਵਾਸਤੇ ਹੀ ਆਪ ਜੀ ਦੇ ਚਿਹਰੇ ਨੂੰ ਵੇਖ ਕੇ ਕਬਰ ਸਰੀਖੇ ਚਿਹਰੇ ਨੂੰ ਵੇਖ ਕੇ ਤੇ ਪ੍ਰਸੰਨ ਰਹਾਂਗਾ
ਇਸ ਪ੍ਰਕਾਰ ਤੁਮ ਕਿਤਨੇ ਕੋਸਾ
ਜਿਸ ਤਰ੍ਹਾਂ ਵਾਲਾ ਤੁਸੀਂ ਪੰਜਾਬ ਦੇਸ਼ ਤੋਂ ਕਿੰਨੇ ਕੋ ਚੱਲ ਕੇ ਆਏ ਹੋ
ਆਏ ਨਹੀਂ ਦੇਣ ਭਰੋਸਾ
ਆਪਣਾ ਭਰੋਸਾ ਦੇਣ ਵਾਸਤੇ ਇੱਥੇ ਚੱਲ ਕੇ ਆਏ ਹੋ
ਇਸੇ ਪ੍ਰਕਾਰ ਹੈ ਨੇ ਅਬ ਕੀਜਾ
ਉਸੇ ਤਰ੍ਹਾਂ ਸੱਚੇ ਪਾਤਸ਼ਾਹ ਬਹੁਤੇ ਦਿਨ ਬਹੁਤਾ ਸਮਾਂ ਮੇਰੇ ਪਾਸ ਰਹਿਣਾ ਕਰੋ
ਸਭ ਦੇਸ਼ ਉਪਦੇਸ਼ਾਂ ਦੀ ਜਾ
ਸਾਰੇ ਮੇਰੇ ਇਲਾਕੇ ਦੇ ਅੰਦਰ ਸਿੱਖੀ ਦਾ ਉਪਦੇਸ਼ ਦੇਣਾ ਕਰੋ
ਪ੍ਰੇਮ ਬਿਨੇ ਸਰ ਬਾਣੀ ਸੁਣਕਾ
ਤੇ ਪ੍ਰੇਮ ਤੇ ਬੇਨਤੀ ਵਾਲੇ ਸਾਹਿਬ ਸੰਤ ਜੀ ਬਾਣੀ ਸਤਿਗੁਰਾਂ ਨੇ ਸੁਣ ਕੇ
ਪਾਹੁਲ ਦੀ ਨੀ ਸਿਰ ਗੁਣਕਾ
ਆਪਣਾ ਸਿੱਖ ਸਾਹਿਬ ਸੰਤ ਜੀ ਬਣਾਉਣਾ ਵਿਚਾਰ ਕੇ ਗੁਰੂ ਨਾਨਕ ਸਾਹਿਬ ਨੇ ਸ਼ਿਵ ਨਾਮ ਨੂੰ ਚਰਨਾਮਤ ਦਿੱਤਾ ਚਰਨਾਂ ਦਾ ਮੂਲ ਮੰਤਰ ਗੁਰਮੰਤਰ ਦੇਣਾ ਕੀਤਾ
ਧਰਮਸਾਲ ਮੈਂ ਤੀਨ ਬਸੇਰਾ
ਜੋ ਧਰਮਸਾਲਾ ਸਤਿਗੁਰਾਂ ਨੇ ਇੱਥੇ ਬਣਵਾਈ ਸੀ ਉੱਥੇ ਵਾਸਾ ਕੀਤਾ
ਸਰਵਦੇਸ਼ ਹੋਵਤ ਪਾ ਤੇਰਾ
ਵਾਸੇ ਦਾ ਸਾਰਾ ਇਲਾਕਾ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਣ ਗਿਆ
ਉਪਤ ਜੋਗ ਦੇਣ ਕੋਕਾ ਜਾ
ਰਾਜੇ ਨੂੰ ਸਾਹਿਬ ਸੰਤ ਜੀ ਹੱਠ ਜੋਗ ਕਹਿੰਦਾ ਸੀ ਇਹ ਵੀ ਮੈਨੂੰ ਸਮਝਾਓ ਦੇਣ ਵਾਸਤੇ
ਪ੍ਰਾਣ ਸੰਗਲੀ ਗ੍ਰੰਥੀ ਸੋ ਸਾਜਾ
ਇੱਕ ਪ੍ਰਾਣ ਸੰਗਲੀ ਗ੍ਰੰਥ ਹੈ ਤੇ ਉਹ ਸਾਜਾ ਸਾਹਿਬ ਸੰਤ ਜੀ ਬਣਾਉਣਾ ਕੀਤਾ ਜਿਸ ਦੇ ਅੰਦਰ ਸੁਨ ਅਵਸਥਾ ਦੀ ਕਥਾ ਲਿਖੀ ਹੋਈ ਹੈ
113 ਧਿਆਏ ਬਖਾਨੇ
100 ਸਾਲ ਸੰਗ ਜੀ 13 ਉਸ ਦੇ ਧਿਆ ਹਨ ਕਹੀ ਦੇ
ਪਰ ਯੋਗ ਦੀ ਕਲਾ ਸਭ ਜਾਣੇ
ਜਿਸ ਨੂੰ ਪੜ੍ਹ ਕੇ ਤੇ ਯੋਗ ਦੀ ਕਲਾ ਜਿਹੜੀ ਜੋਤੀ ਹੈ ਤੇ ਉਹ ਸਾਰੀ ਜਾਣ ਲੈਂਦਾ ਇਸ ਦੀਆਂ ਪੰਕਤੀਆਂ ਕਾਫੀ ਨੇ ਇੱਕ ਦੋ ਮੈਂ ਤੁਹਾਨੂੰ ਸੁਣਾ ਦਿੰਦਾ ਅਨਮਨ ਸੁਨ ਸੁਨ ਸਭ ਕਹੀ ਹੈ ਅਨਮਨ ਹਰ ਸੋਲ ਨਹੀਂ ਰਹੀ ਹੈ ਅਨਮਨ ਆਸ ਅੰਦੇਸ਼ਾ ਨਹੀਂ ਵਿਆਪਤ ਅਨਮਨ ਵਰਨ ਚਿਹਨ ਨਹੀਂ ਜਾਪਤ ਇਸ ਵਾਸਤੇ ਅਨਮਨੀ ਅਵਸਥਾ ਦੇ ਅੰਦਰ ਕਥਨ ਹੈ ਤੇ ਅਨਮਨੀ ਅਵਸਥਾ ਉਹ ਹੈ ਤੇ ਜਿੱਥੇ ਤੇ ਕੇਵਲ ਸੁਨ ਹੀ ਸੁਨ ਹੈ ਜਿੱਥੇ ਜਾ ਕੇ ਸਾਰੇ ਸੰਕਲਪ ਮੁੱਕ ਜਾਂਦੇ ਆ ਕੋਈ ਫੁਰਨਾ ਨਹੀਂ ਰਹਿੰਦਾ ਹੈ ਇਸ ਵਾਸਤੇ ਉਹਨੂੰ ਕਹਿੰਦੇ ਆ ਜਿੱਥੇ ਖੁਸ਼ੀ ਤੇ ਸੋਗ ਨਹੀਂ ਰਹਿੰਦਾ ਜਿੱਥੇ ਆਸਾ ਤੇ ਸੰਸਾ ਨਹੀਂ ਰਹਿੰਦੇ ਤੇ ਜਿੱਥੇ ਸਤਸੰਗ ਜੀ ਵਰਨ ਚਿਹਨ ਕੋਈ ਵੀ ਸਤਸੰਗ ਜੀ ਚੀਜ਼ ਨਹੀਂ ਹੈ ਤੇ ਉਹਨੂੰ ਸਤਸੰਗ ਜੀ ਸੁਨ ਅਵਸਥਾ ਕਹਿੰਦੇ ਇਹ ਉਸ ਗ੍ਰੰਥ ਵਿੱਚ ਸੁਨ ਅਵਸਥਾ ਦੀ ਸਾਰੀ ਕਥਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਵਰਣਨ ਕੀਤੀ ਹੈ ਇਸ ਨੂੰ ਪੜ੍ਹ ਕੇ ਯੋਗ ਦੀ ਕਲਾ ਜਿਹੜੀ ਹੈ ਤੇ ਜੁਗਤੀ ਉਹਨੂੰ ਤੇ ਸਮਝ ਲੈਂਦਾ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਮੰਗਾਈ ਸੀ ਸਿੱਖ ਦੇ ਪਾਸੋਂ ਉੱਥੋਂ ਪਰ ਸਤਿਗੁਰੂ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਸੀ ਇਹਦੇ ਅੰਦਰ ਬ੍ਰਹਮ ਦੀ ਕੋਈ ਗੱਲ ਨਹੀਂ ਹੈ ਕੇਵਲ ਸਰੀਰ ਦੀ ਗੱਲ ਲਿਖੀ ਹੋਈ ਹੈ
ਜੇਕਰ ਸੋ ਸੌਂਪਿਓ ਅਵਨੀਪਾ
ਦੇ ਕੇ ਸਤਸੰਗ ਜੀ ਪ੍ਰਾਣ ਸੰਗਲੀ ਤੇ ਸਤਿਗੁਰਾਂ ਨੇ ਰਾਜੇ ਨੂੰ ਸੌਂਪ ਦਿੱਤੇ
ਬੋਲੇ ਪੁਨ ਦੇਵੀ ਬੇਦੀ ਕੁਲ ਦੀਪਾ
ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਪ੍ਰਕਾਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਬੋਲੇ
ਜਬ ਸਿੱਖ ਕੋ ਆਵੇ ਅਮਦੇਸੂ
ਕਹਿੰਦੇ ਜਦੋਂ ਕੋਈ ਸਾਡਾ ਸਿੱਖ ਤੇਰੇ ਦੇਸ਼ ਵਿੱਚ ਆਵੇਗਾ
ਜਾ ਕੇ ਤੁਮ ਪੈ ਦਿਓ ਨਰੇਸ਼ੂ
ਤੇ ਜਦੋਂ ਇਹ ਪ੍ਰਾਣ ਸੰਗਲੀ ਮੰਗੇ ਤੇ ਤੂੰ ਹੇ ਰਾਜਾ ਉਸ ਨੂੰ ਦੇ ਦੇਵੇਂ
ਨਿਰਕਾਲ ਕੋ ਕੀਨ ਬਸੇਰਾ
ਨਿਰਕਾਲ ਸਾਹਿਬ ਸੰਗ ਜੀ ਵਾਸਾ ਕੀਤਾ ਸਤਿਗੁਰਾਂ ਨੇ
ਉਸ ਦੇਸ਼ ਨਹਾਰ ਕਨੇਰਾ
ਦੇਸ਼ ਦਾ ਸਾਰਾ ਇਲਾਕਾ ਜਿਹੜਾ ਸੀ ਬਹੁਤ ਦੀ ਸਿੱਖੀ ਲੈ ਕੇ ਨਿਹਾਲ ਹੋ ਗਿਆ।
ਭਗਤ ਜੋਗ ਹਠ ਜੋਗ ਜਦੋਂ
ਇਹ ਭਗਤੀ ਕਰਦਿਆਂ ਜੁੜਨਾ ਤੇ ਹਠ ਕਰਦਿਆਂ ਜੁੜਨਾ ਜਿਹੜੇ ਦੋਵੇਂ ਰਸਤੇ ਸੀ
ਤੇ
ਰਾਜੇ ਸ਼ਿਵਨਾਥ ਨੇ ਚੰਗੀ ਤਰ੍ਹਾਂ ਇਹ ਪੱਕੇ ਕਰ ਲਏ ਆਪਣੇ ਮਨ ਵਿੱਚ।
ਸਿੱਖੀ ਪ੍ਰਗਟੀ ਦੇਸ਼ ਮਝਾਰੇ
ਸਾਰੇ ਦੇਸ਼ ਦੇ ਅੰਦਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਗਟ ਹੋ ਗਈ।
ਸਤਿਗੁਰ ਕੋ ਸੁਜਾਪ ਵਿਚਾਰੇ
ਤੇ ਸਤਿਗੁਰੂ ਮਹਾਰਾਜ ਜੀ ਦੇ ਮੂਲ ਮੰਤਰ ਗੁਰਮੰਤਰ ਦਾ ਜਾਪ ਉਚਾਰਦੇ
ਆ। ਸ਼ਿਵਨਾਮ ਅਦਭੁਤ ਪ੍ਰਤਾਪਾ
ਤੇ ਸ਼ਿਵਨਾਮ ਰਾਜੇ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬਹੁਤ ਵੱਡਾ ਪ੍ਰਤਾਪ ਹੋ ਗਿਆ।
ਕਰ ਸਭ ਸਤਰਨ ਕੋ ਖਾਪਾ
ਤੇ ਕੇਵਲ ਸਾਧ ਸੰਗਤ ਜੀ ਸੰਤ ਹੀ ਨਹੀਂ ਬਣਿਆ ਸੂਰਮਾ ਵੀ ਬਣਿਆ ਜਿਹੜੇ ਆਪਣੇ ਵਿਰੋਧੀ ਸੀ ਨਾ ਤੇ ਇਸ ਵਾਸਤੇ ਸਾਰੇ ਉਹ ਜਿੱਤ ਲਏ ਨੇ ਚੜ ਕੇ ਇਸ ਨੇ।
ਧਰਮਸਾਲ ਮੈਂ ਦੇਖ ਬਸਾਲਾ
ਤੇ ਜੋ ਧਰਮਸ਼ਾਲਾ ਬਣਾਈ ਉਹਦੇ ਵਿੱਚ ਬਹੁਤ ਭਾਰੀ ਲੰਗਰ ਚੱਲਦਾ ਹੈ।
ਕਰਵਾਵੇ ਸਤਿਗੁਰੂ ਕਿਰਪਾਲਾ
ਸਤਿਗੁਰੂ ਮਹਾਰਾਜ ਜੀ ਲੰਗਰ ਕਰਵਾਉਂਦੇ ਹਨ।
ਮਨ ਅਕੀਸ ਜਹਿ ਲਾਉਣ ਮਲਾਏ
ਇਸ ਵਾਸਤੇ ਤੇ ਜਿੱਥੇ ਸਾਧ ਸੰਗਤ ਜੀ ਇੱਕੀ ਮਣ ਲੂਣ ਜਿਹੜਾ ਹੈ ਤੇ ਲੰਗਰ ਵਿੱਚ ਮਿਲਦਾ ਹੈ ਪਰ ਮਨ ਦੀ ਜਿਹੜੀ ਗਿਣਤੀ ਉਹ ਕਈਆਂ ਢੰਗਾਂ ਨਾਲ ਇੱਥੇ ਕੀਤੀ ਗਈ ਹੈ। ਇਸ ਵਾਸਤੇ ਫਾਰਸੀ ਦੇ ਜਿਹੜੇ ਕੋਚ ਆ ਨਾ ਉਹਦੇ ਵਿੱਚ ਮਣ ਜਿਹੜਾ ਉਹਦਾ ਅਰਥ ਸੇਰ ਲਿਖਿਆ ਹੋਇਆ ਹੈ ਤੇ ਸਾਰਾ ਇੱਕੀ ਸੇਰ ਲੂਣ ਹੋਇਆ ਤੇ ਅੱਠ ਮਾਣ ਦਾਲ ਦੇ ਵਿੱਚ ਤੇ ਇੰਨਾ ਲੂਣ ਸਾਧ ਸੰਗਤ ਜੀ ਤੇ ਉਹ ਸਮਾ ਜਾਂਦਾ ਹੈ ਤੇ ਇੱਕ ਮਾਣ 400 ਬੰਦਾ ਜਿਹੜਾ ਤੇ ਉਹਦੀ ਗਿਣਤੀ ਕੀਤੀ ਗਈ ਆ ਤੇ 4 8 3200 ਇੱਕ ਡੰਗ ਵਿੱਚ 1600 ਬੰਦਾ ਦੋ 3200 ਬੰਦਾ ਤੇ ਇੰਨੇ ਸਾਧ ਸੰਗਤ ਜੀ ਸਾਰੇ ਵਿਚਾਰ ਬਣਦੇ ਆ ਤੇ ਮਨ ਦਾ ਅਰਥ ਇੱਥੇ ਸੇਰ ਕੀਤਾ ਗਿਆ। ਪਰ ਜਿਸ ਵੇਲੇ ਪਹਿਲੀ ਕਾਰ ਸੇਵਾ ਹੋਈ ਸੀ ਸ਼ਾਇਦ 1923 ਦੇ ਅੰਦਰ ਹੋਈ ਸੀ ਉਸ ਵੇਲੇ 18 ਮਣ ਲੂਣ ਸਾਧ ਸੰਗਤ ਜੀ ਲੱਗਾ ਸੀ ਅੰਮ੍ਰਿਤਸਰ ਦੇ ਲੰਗਰ ਵਿੱਚ ਔਰ ਮਿੰਟੀ ਦਾ ਇਤਨੀ ਸੰਗਤ ਜਿਹੜੀ ਸੀ ਜੁੜੀ ਹੋਈ ਸੀ ਹਜ਼ਾਰਾਂ ਤੋਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ ਤੇ ਉਸ ਵੇਲੇ ਦਾ ਰਿਕਾਰਡ ਹੈ ਤੇ ਔਰ ਸਾਧ ਸੰਗਤ ਜੀ ਇੱਥੇ ਇੰਨਾ ਲੂਣ ਜਿਹੜਾ ਸੀ ਲੱਗਦਾ ਸੀ ਭਾਰਤੀ ਇਲਾਕੇ ਚ ਬਹੁਤ ਸਾਰੀ ਸਿੱਖੀ ਪ੍ਰਗਟ
ਹੋਵੇ ਸਭ ਖਾਏ
ਇੰਨਾ ਸਾਧ ਸੰਗਤ ਜੀ ਭੋਜਨ ਬਣਦਾ ਤੇ ਸਾਰੇ ਉਸ ਭੋਜਨ ਨੂੰ ਛਕਦੇ ਆ।
ਕੀਰਤਨ ਸਤਨਾਮ ਕੋ ਹੋਵੇ
ਤੇ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਜਸ ਹੁੰਦਾ ਹੈ
ਜੋ ਬਹੁ ਜਨਮਨ ਕਲਮਨ ਖੋਵੇ
ਤੇ ਜੋ ਕੀਰਤਨ ਸਾਧ ਸੰਗਤ ਜੀ ਸਾਰੇ ਜੰਮਣ ਤੇ ਮਰਨਾ ਨੂੰ ਕੱਟਣ ਵਾਲਾ ਹੈ
ਜਿੰਦਾ ਚਰਨ ਚੈਤ ਜਗਤੇ ਸਾ
ਸਤਿਗੁਰੂ ਮਹਾਰਾਜ ਜੀ ਦਿਨ ਪ੍ਰਤੀ ਚੱਲਣ ਵਾਸਤੇ ਚਾਹੁੰਦੇ ਹਨ
ਨਰੇ ਭਾਉ ਬਹੁ ਰੱਖੇ ਨਰੇ ਸਾ
ਤੇ ਬੜਾ ਪ੍ਰੇਮ ਕਰ ਕਰਕੇ ਰਾਜਾ ਸਤਿਗੁਰੂ ਮਹਾਰਾਜ ਜੀ ਨੂੰ ਰੱਖਦਾ ਹੈ।
ਹਰੀ ਪ੍ਰਪੱਕ ਸਿੱਖੀ ਕੀ ਰੀਤਾ
ਸਿੱਖੀ ਦੀ ਜਿਹੜੀ ਰੀਤ ਮਰਜ਼ਾਦਾ ਸੀ ਸਤਿਗੁਰਾਂ ਨੇ ਪੱਕੀ ਕਰਵਾ ਦਿੱਤੀ।
ਭਜਨ ਮੈਂ ਪ੍ਰੀਤਾ
ਨਰ ਪ੍ਰਤੀ ਨਿਦਾ ਪ੍ਰਤੀ ਸੰਗਤਾਂ ਦੀ ਪ੍ਰੀਤੀ ਵਾਹਿਗੁਰੂ ਦੇ ਭਜਨ ਦੇ ਵਿੱਚ ਵੱਧਦੀ ਹੈ।
ਹਰੇ ਗਿਆਨ ਮੈਂ ਪੂਰਨ ਰਾਉ
ਇਸ ਤਰ੍ਹਾਂ ਰਾਜੇ ਨੂੰ ਸਾਧ ਸੰਗਤ ਜੀ ਗਿਆਨ ਦੇ ਚੈਨ ਪੂਰਾ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਣਾ ਦਿੱਤਾ।
ਗੁਰੂ ਨਾਨਕ ਜੀ ਦਿਆਲੂ ਸੁਭਾਉ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਿਆਲਤਾ ਵਾਲਾ ਸੁਭਾਅ ਹੈ।
ਮੋਰੋ ਮੰਜੀ ਪਰ ਬੈ ਸਾਰਾ
ਫਿਰ ਸਾਧ ਸੰਗਤ ਜੀ ਇਸ ਨੂੰ ਮੰਜੀ ਦੇ ਉੱਤੇ ਬਿਠਾਉਣਾ ਕੀਤਾ।
ਉਹ ਪੂਜ ਤੇ ਦੇਸ਼ ਮਝਾਰਾ
ਸਾਰੇ ਇਲਾਕੇ ਦੇ ਅੰਦਰ ਇਸ ਨੂੰ ਪੂਜ ਕਰ ਦਿੱਤਾ ਹੈ। ਮੰਜੀ ਸਾਧ ਸੰਗਤ ਜੀ ਇਹ ਗੁਰਤਾ ਗੱਦੀ ਨਹੀਂ ਹੈ ਇਹ ਵੀ ਸਮਝਣ ਵਾਲੀ ਗੱਲ ਹੈ। ਮੰਜੀ ਦਾ ਭਾਵ ਹੈ ਗੁਰੂ ਨਾਨਕ ਤੇ ਤੁਲ ਗੁਰਤਾ ਦਾ ਨਹੀਂ ਪਰ ਸਾਧ ਸੰਗਤ ਵਿੱਚ ਗੁਰਮੁਖ ਪਦਵੀ ਹੈ ਮੰਜੀ ਗੁਰਮੁਖ ਪਦਵੀ ਦਿੱਤੀ ਜਾਂਦੀ ਤੇ ਉਹਦਾ ਅਰਥ ਕੀ ਹੈ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਨਾਮ ਜਪਾਉਣ ਦਾ ਅਧਿਕਾਰ ਸਿੱਖ ਨੂੰ ਦਿੱਤਾ ਗਿਆ ਹੈ ਤੇ ਇਸ ਵਾਸਤੇ ਜੋ ਆਪ ਜਪੈ ਅਵਰੈ ਨਾਮ ਜਪਾਵੈ ਤੇ ਉਹਦਾ ਸਤਿਕਾਰ ਵੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੇ ਜੋ ਆਪ ਜਪੈ ਅਵਰੈ ਨਾਮ ਜਪਾਵੈ ਏਕ ਸਾਧ ਸੰਜੀ ਅਧਿਕਾਰ ਦਿੱਤਾ ਹੈ ਸਿੱਖ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਪਰ ਗੁਰੂ ਦੀ ਤੁਲਤਾ ਨਹੀਂ ਹੈ ਬ੍ਰਹਮ ਗਿਆਨੀ ਬਣਾ ਕੇ ਤੇ ਇਲਾਕੇ ਚ ਉਹਨੂੰ ਪ੍ਰਚਾਰ ਕਰਨ ਵਾਸਤੇ ਇੱਕ ਪਦਵੀ ਦਿੱਤੀ ਗਈ ਤੂੰ ਆਪ ਵੀ ਜਪ ਤੇ ਹੋਰਨਾਂ ਨੂੰ ਵੀ ਨਾਮ ਜਪਾਉਣਾ ਕਰ।
ਆਪ ਗਵਨ ਕੀ ਕੀ ਨੀ ਤਿਆਰੀ
ਗੁਰੂ ਨਾਨਕ ਸਾਹਿਬ ਨੇ ਆਪ ਇਥੋਂ ਚੱਲਣ ਦੀ ਤਿਆਰੀ ਕਰ ਲਈ।
ਚੇਤਨਾ ਬਿਛੜਿਓ ਨਿਰਭੂ ਬ੍ਰਿਹੋ ਭਾਰੀ
ਤੇ ਰਾਜਾ ਸਾਹਿਬ ਸੰਗਤ ਜੀ ਵਿਛੜਨਾ ਨਹੀਂ ਚਾਹੁੰਦਾ ਤੇ ਬਹੁਤ ਹੀ ਭਾਰੀ ਵਿਛੋੜਾ ਮੰਨਦਾ ਹੈ।
ਕਮਲ ਬਦਨ ਪੁਨ ਬਚਨ ਬਖਾਨੇ
ਕਮਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਆਖੇ
ਸੁਣ ਰਾਜਨ ਕੋ ਪਰਮ ਸਿਆਣੇ
ਹੇ ਰਾਜਾ ਤੂੰ ਬਹੁਤ ਹੀ ਸਿਆਣਾ ਹੈ
ਅਬ ਤੂੰ ਅਬ ਤੁਝ ਪੂਰਨ ਭਇਓ ਵਿਵੇਕਾ।
ਹੁਣ ਤੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਪੂਰਨ ਗਿਆਨ ਹੋ ਗਿਆ ਹੈ।
ਕਰਨੇ ਹੈ ਕਾਜ ਅਨੇਕਾ।
ਮਹਾਰਾਜ ਕਹਿੰਦੇ ਅਸੀਂ ਭਾਈ ਅਨੇਕਾਂ ਤਰ੍ਹਾਂ ਦੇ ਕੰਮ ਕਰਨੇ ਹਨ।
ਕਰੋ ਧਿਆਨ ਮੈਂ ਸਦਾ ਸਮੀਪਾ।
ਬਸ ਇੱਥੇ ਬੈਠ ਕੇ ਧਿਆਨ ਧਰ, ਅਸੀਂ ਹਮੇਸ਼ਾ ਵਾਸਤੇ ਤੇਰੇ ਨੇੜੇ ਹਾਂ।
ਅਸੁਣ ਗਲਗਤ ਹੀ ਭਾਵ ਨਿਪਾ।
ਇਸ ਤਰ੍ਹਾਂ ਸੁਣ ਕੇ ਉਪਦੇਸ਼ ਧਿਆਨ ਗਦਗਦ ਸਾਧ ਸੰਜੀ ਹੋ ਗਿਆ ਰਾਜਾ।
ਹਰ ਪ੍ਰਕਾਰ ਦੀਨ ਤੇ ਧੀਰਾ।
ਸਾਰੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਸ ਨੂੰ ਹੌਸਲਾ ਦਿੱਤਾ।
ਗਮਨ ਕਿਉ ਪਰ ਗੁਣੀ ਗਹੀਰਾ।
ਸਾਹਿਬ ਸੰਗ ਜੀ ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਫਿਰ ਅੱਗੇ ਚੱਲ ਪਏ ਨੇ। ਮਹਾਰਾਜ ਕਹਿੰਦੇ ਇੱਥੇ ਧਿਆਨ ਧਾਰ ਤੇਰੇ ਨੇੜੇ ਹਨ। ਗੁਰੂ ਕੋਈ ਦੂਰ ਨਹੀਂ ਹੈ। ਸਾਧ ਸੰਗ ਜੀ ਗੁਰੂ ਕੀ ਸ਼ਬਦ ਹੈ, ਧਿਆਨ ਸਿੱਖ ਹੈ। ਇਸ ਵਾਸਤੇ ਜਿਵੇਂ ਜਿਵੇਂ ਸਾਧ ਸੰਗ ਜੀ ਸਾਡਾ ਧਿਆਨ ਸ਼ਬਦ ਦੇ ਨੇੜੇ ਜਾਂਦਾ, ਉਵੇਂ ਉਵੇਂ ਸਿੱਖ ਗੁਰੂ ਦੇ ਨੇੜੇ ਚਲੇ ਜਾਂਦਾ ਹੈ। ਤੇ ਜਿਸ ਵੇਲੇ ਸਿੱਖ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਚਲੇ ਗਿਆ, ਉਸ ਵੇਲੇ ਸਿੱਖ ਗੁਰੂ ਦੇ ਅੰਦਰ ਮਿਲ ਗਿਆ। ਤੇ ਇਸ ਵਾਸਤੇ ਗੁਰੂ ਕੋਈ ਦੂਰ ਨਹੀਂ ਹੈ ਤੇ ਨੇੜਤਾ ਸਾਨੂੰ ਬਣਾਉਣੀ ਪਵੇਗੀ। ਇਉਂ ਚਰਨਾ ਉਹਨੂੰ ਇਹ ਲੰਕਾ ਦੇ ਅੰਦਰ, ਇਹ 57 ਨਗਰ ਸੀ, ਕੈਪੀਟਲ ਰਾਜਧਾਨੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਸੀ, ਇਹਨੂੰ ਨਿਹਾਲ ਕੀਤਾ। ਉਹ ਉਪਦੇਸ਼ ਆਪਾਂ ਵੀ ਸਰਵਣ ਕੀਤਾ ਹੈ। ਗੁਰੂ ਮਿਹਰ ਬਖਸ਼ਿਸ਼ ਕਰੇ, ਇਹ ਉਪਦੇਸ਼ ਅਸੀਂ ਵੀ ਆਪਣੇ ਮਨ ਤਨ ਦੇ ਅੰਦਰ ਵਸਾਈਏ, ਤਾਂ ਕਿ ਅਸੀਂ ਵੀ ਲੋਕ ਸੁਖੀ ਪਰਲੋਕ ਸੁਹੇਲੇ ਵਾਲਾ ਜੀਵਨ ਬਣਾ ਸਕੀਏ। ਭਲ ਚੁਖਿਆਵਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।